ਸ਼੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਚੱਲ ਰਹੀ ਹੈ। ਨਾਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਭਾਈ ਮੱਖਣ ਸ਼ਾਹ ਨੇ ਬਾਈ ਮੰਜੀਆਂ ਦੇ ਜਿਤਨੇ ਸੋਢੀ ਸਨ ਸਭ ਦੀ ਪਰਖ ਕੀਤੀ ਹੈ, ਪਰ ਭਾਈ ਮੱਖਣ ਸ਼ਾਹ ਦੀ ਪਰਖ ਤੇ ਕੋਈ ਖਰਾ ਨਹੀਂ ਉਤਰਿਆ। ਮਸੰਦਾ ਨੂੰ ਪੁੱਛਿਆ, ਕੋਈ ਸੋਢੀ ਰਹਿ ਗਿਆ ਹੋਵੇ ਜਿਹਦੇ ਦਰਸ਼ਨ ਮੈਂ ਨਾ ਕਰ ਸਕਿਆ ਹੋਵਾਂ? ਪ੍ਰਣ ਵੀ ਕਰ ਲਿਆ ਸੀ ਅੰਮ੍ਰਿਤ ਵੇਲੇ, ਜੇ ਦਰਸ਼ਨ ਨਾ ਹੋਏ ਤੇ ਖਾਣਾ ਪੀਣਾ ਤਿਆਗ ਕਰਕੇ ਮੈਂ ਆਪਣੇ ਪ੍ਰਾਣਾਂ ਦਾ ਅੰਤ ਕਰ ਲਵਾਂਗਾ। ਦੱਸਿਆ ਕਈਆਂ ਨੇ ਕਿ ਇੱਕ ਮਸਤਾਨੀ ਬਿਰਤੀ ਦੇ ਮਾਲਕ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਨੇ, ਨਾ ਉਹਨਾਂ ਦਾ ਸ੍ਰੀ ਤੇਗ ਬਹਾਦਰ ਹੈ, ਕਿਸੇ ਨਾਲ ਮਿਲਦੇ ਨਹੀਂ, ਨਾ ਕਿਸੇ ਦੀ ਕੋਈ ਸੁਣਦੇ ਨੇ, ਨਾ ਕਿਸੇ ਨੂੰ ਸੁਣਾਉਂਦੇ ਨੇ। ਮੱਖਣ ਸ਼ਾਹ ਦੇ ਮਨ ਵਿੱਚ ਇੱਕਦਮ ਉਤਸ਼ਾਹ ਪੈਦਾ ਹੋਇਆ, ਹੋਣ ਨਾ ਹੋਣ ਸ਼ਾਇਦ ਇਹੀ ਸਤਿਗੁਰੂ ਹੋਣ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਕੀਤਾ ਬਚਨ ਝੂਠਾ ਨਹੀਂ ਹੋ ਸਕਦਾ। ਉਹਨਾਂ ਕਿਹਾ, ਬਾਬਾ ਬਕਾਲੇ ਤੇ ਫਿਰ ਬਾਬਾ ਬਕਾਲੇ ਵਿੱਚ ਹੀ ਹੈ, ਜੇ ਮੈਨੂੰ ਦਰਸ਼ਨ ਨਹੀਂ ਹੋ ਰਹੇ ਤਾਂ ਜ਼ਰੂਰ ਮੇਰੇ ਕਰਮ ਮਾੜੇ ਨੇ। ਮੱਖਣ ਸ਼ਾਹ ਚੱਲ ਕੇ ਮਹਾਰਾਜ ਜੀ ਦੇ ਕੋਲ ਪਹੁੰਚਿਆ, ਨਾਲ ਬਹੁਤ ਸਾਰੀ ਭੀੜ ਸੀ, ਉਹਨਾਂ ਨੂੰ ਸਿੱਖਾਂ ਨੇ ਵਰਜ ਦਿੱਤਾ। ਮੱਖਣ ਸ਼ਾਹ ਕੱਲਾ ਅੰਦਰ ਪਹੁੰਚਿਆ, ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਦੋ ਅਸ਼ਰਫੀਆਂ ਰੱਖ ਕੇ ਜਦੋਂ ਮੱਥਾ ਟੇਕਿਆ ਤੇ ਨੌਵੇਂ ਪਾਤਸ਼ਾਹ ਨੇ ਵੇਖਿਆ ਕਿ ਹੁਣ ਤਾਂ ਦੱਸਣਾ ਪਏਗਾ, ਜੇ ਹੁਣ ਵੀ ਨਾ ਦੱਸਿਆ ਤੇ ਕਿਤੇ ਸਿੱਖ ਦਾ ਭਰੋਸਾ ਨਾ ਟੁੱਟ ਜਾਏ, ਇਹਦੀ ਸ਼ਰਧਾ ਨਾ ਕਿਤੇ ਟੁੱਟ ਜਾਏ। ਆਖਿਆ ਮੱਖਣ ਸ਼ਾਹ, ਭੇਟਾ ਤਾਂ ਤੇਰੇ ਕੋਲ 500 ਅਸ਼ਰਫੀਆਂ ਬਣਦੀਆਂ ਨੇ ਸੋਨੇ ਦੀਆਂ, ਗੁਰੂ ਘਰ ਵਿੱਚ ਭੇਟਾ ਕਰਨੀਆਂ ਤੇ ਭੇਟ ਤੋਂ ਦੋ ਅਸ਼ਰਫੀਆਂ ਪਿਆ ਕਰਦਾ, ਜਦੋਂ ਜਹਾਜ਼ ਬਰੇਤੀ ਚ ਧੱਸਿਆ ਸੀ, ਅਸੀਂ ਕਿਨਾਰੇ ਲਾਇਆ, ਉਦੋਂ ਤੂੰ ਇਹੀ ਸੰਕਲਪ ਕੀਤਾ ਸੀ ਨਾ। ਬਸ ਸੁਣਦਿਆਂ ਸਾਰ ਮੱਖਣ ਸ਼ਾਹ ਨੂੰ ਤਾਂ ਮਾਨੋ ਜਿਵੇਂ ਚਾਹ ਚੜ ਗਿਆ ਹੋਵੇ, ਜਿਵੇਂ ਮੁਰਦੇ ਦੇ ਸਰੀਰ ਚ ਸਾਹ ਪੈ ਗਏ ਹੋਣ, ਜਿਵੇਂ ਜਨਮ ਤੋਂ ਭਿਖਾਰੀ ਨੂੰ ਅਚਾਨਕ ਰਿੱਧੀਆਂ ਸਿੱਧੀਆਂ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਹੋਵੇ। ਇੰਨੀ ਖੁਸ਼ੀ ਵੀ ਉਹ ਖੁਸ਼ੀ ਇਹਦੇ ਅੰਗਾਂ ਚ ਨਹੀਂ ਮੇਵਦੀ, ਖੇੜੇ ਨਾਲ ਹਿਰਦਾ ਭਰ ਗਿਆ। ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜਦਾ, ਏਦਾਂ ਮੱਖਣ ਸ਼ਾਹ ਦਾ ਚਿਹਰਾ ਖਿੜ ਗਿਆ। ਮਹਾਰਾਜ ਜੀ ਦੇ ਸਨਮੁਖ ਬੈਠਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੈਰਾਗ ਤਿਆਗ ਤੇ ਅਨੁਰਾਗ ਦੀ ਮਹਾਨ ਮੂਰਤ ਸਤਿਗੁਰਾਂ ਦਾ ਪਵਿੱਤਰ ਪਾਵਨ ਸਰੂਪ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੱਖਣ ਧੀਰਜ ਧਰ ਹਿਰਦੈ, ਹੱਥ ਬੰਦ ਕਰ ਦੋਏ।
ਭਾਈ ਮੱਖਣ ਸ਼ਾਹ ਲੁਬਾਣੇ ਦੇ ਮਨ ਵਿੱਚ ਭਾਰੀ ਧੀਰਜ ਹੈ, ਹਿਰਦਾ ਆਨੰਦ ਨਾਲ ਭਰ ਗਿਆ ਹੈ। ਉਸ ਵਕਤ ਭਾਈ ਮੱਖਣ ਸ਼ਾਹ ਨੇ ਕੁਝ ਸਮਾਂ ਤਾਂ ਇਹਦੇ ਕੋਲ ਬੋਲਿਆ ਨਹੀਂ ਗਿਆ, ਕੰਠ ਰੁਕ ਗਿਆ, ਨੇਤਰ ਭਰ ਆਏ ਸਨ। ਕੁਝ ਸਮਾਂ ਤਾਂ ਏਦਾਂ ਹੀ ਬੈਠਾ ਰਿਹਾ ਸਤਿਗੁਰਾਂ ਦੇ ਸਾਹਮਣੇ ਗੁਰਦੇਵ ਵੱਲ ਇੱਕ ਟੱਕੀ ਲਾ ਕੇ, ਜਿਵੇਂ ਕੋਈ ਪੱਥਰ ਦੀ ਮੂਰਤੀ ਹੋਵੇ। ਕੁਝ ਸਮੇਂ ਤੋਂ ਬਾਅਦ ਸਰੀਰ ਚ ਥੋੜੀ ਚੇਤਨਾ ਆਈ, ਹੌਸਲਾ ਕੀਤਾ, ਹੱਥ ਬੰਨ ਕੇ ਦੋਵੇਂ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਪ੍ਰਣਾਮ ਕਰਦਾ ਹੈ।
ਨਮਸਕਾਰ ਕਰ ਪੁਨ ਹੋ ਪੁਨ, ਪਿਖ ਪਿਖ ਹਰ ਖਤ ਸੋਏ।
ਗੁਰਦੇਵ ਦੇ ਚਰਨਾਂ ਚ ਬਾਰ ਬਾਰ ਨਮਸਕਾਰ ਕਰਦਾ, ਪੁਨ ਹੈ ਪੁਨ, ਕਿਉਂਕਿ ਬਾਰ ਬਾਰ ਵੰਦਨਾ ਕਰਨੀ ਵੀ ਇੱਕ ਪ੍ਰਕਾਰ ਦੀ ਭਗਤੀ ਹੈ। ਤੋ ਮਹਾਰਾਜ ਜੀ ਦੇ ਚਰਨਾਂ ਵਿੱਚ ਬਾਰ ਬਾਰ ਮੱਖਣ ਸ਼ਾਹ ਵੰਦਨਾ ਕਰਦਾ, ਨਾਲੇ ਸਤਿਗੁਰਾਂ ਵੱਲ ਵੇਖਦਾ ਤੇ ਦਰਸ਼ਨ ਕਰਕੇ ਮਨ ਚ ਬੜੀ ਖੁਸ਼ੀ ਹੁੰਦੀ ਹੈ।
ਚੌਪਈ ਹੇ ਸਤਿਗੁਰ ਪੂਰਨ ਕਰ ਦਇਆ,
ਕਹਿਣ ਲੱਗਾ, ਹੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਆਪ ਜੀ ਨੇ ਆਪਣੀ ਪੂਰਨ ਦਇਆ ਪੂਰਨ ਤਰਸ ਮੇਰੇ ਤੇ ਕੀਤਾ ਹੈ।
ਸਾਗਰ ਪਤਾ ਜੁਰਾਵਰ ਦਇਆ,
ਆਪ ਜੀ ਨੇ ਦਇਆ ਕਰਕੇ ਜੋ ਮੈਨੂੰ ਸਮੁੰਦਰ ਦੀ ਵਾਰਤਾ ਦੱਸੀ ਹੈ ਕਿ ਕਿਵੇਂ ਸਮੁੰਦਰ ਵਿੱਚ ਧਸਿਆ ਬਰੇਤੀ ਚ ਜਹਾਜ਼, ਬੰਨੇ ਲਾਇਆ ਆਪ ਜੀ ਨੇ, ਕਿਨਾਰੇ ਲਾਇਆ, ਉਹ ਵਾਰਤਾ ਜੋ ਆਪ ਜੀ ਨੇ ਮੈਨੂੰ ਦੱਸੀ ਹੈ।
ਨਯੋ ਜਨਮ ਹੋਵਤ ਭਾ ਮੋਰਾ,
ਇਹਨੂੰ ਸੁਣ ਕੇ ਮਾਨੋ ਅੱਜ ਮੇਰਾ ਨਵਾਂ ਜਨਮ ਹੋ ਗਿਆ, ਨਹੀਂ ਤਾਂ ਮੈਂ ਤਾਂ ਮਾਰੀ ਚੁੱਕਾ ਸਾਂ ਪਾਤਸ਼ਾਹ। ਤੁਹਾਡੇ ਬਚਨ ਸੁਣ ਕੇ, ਆਪ ਜੀ ਦੇ ਮੁਖਾਰ ਬਿੰਦ ਚੋਂ ਇਹ ਬੋਲ ਸੁਣ ਕੇ, ਸਮੁੰਦਰ ਵਿੱਚ ਜੋ ਵਾਰਤਾ ਹੋਈ ਉਹਦੇ ਸੰਬੰਧੀ, ਮਾਨੋ ਮਹਾਰਾਜ ਅੱਜ ਮੇਰਾ ਨਵਾਂ ਜਨਮ ਹੋਇਆ ਹੋਵੇ।
ਕਰਿਓ ਨਿਵਾਰਨ ਸੰਕਟ ਘੋਰਾ,
ਮੇਰਾ ਬੜਾ ਵੱਡਾ ਡਾਢਾ ਸੰਕਟ ਸੀ, ਉਹ ਆਪ ਜੀ ਨੇ ਨਿਵਾਰ ਦਿੱਤਾ, ਦੂਰ ਕਰ ਦਿੱਤਾ ਹੈ।
ਸਕਲ ਜਗਤ ਪੂਰਨ ਧਨ ਧਾਨ,
ਮਹਾਰਾਜ ਇਹ ਸਾਰਾ ਜਗਤ ਪੂਰਨ ਹੈ ਧਨ ਕਰਕੇ ਵੀ ਤੇ ਧਾਨ ਕਰਕੇ ਵੀ, ਸਾਰੇ ਜਗਤ ਚ ਧਨ ਧਾਨ ਭਰਿਆ ਹੋਇਆ ਹੈ।
ਸਭ ਕੇ ਭਰਤਾ ਆਪ ਮਹਾਨ,
ਸੰਸਾਰ ਦੇ ਸਾਰੇ ਜੀਵਾਂ ਦੇ ਭਰਤਾ, ਸਭ ਨੂੰ ਪਾਲਣ ਵਾਲੇ ਪਾਲਣਹਾਰ ਨੌਵੇਂ ਪਾਤਸ਼ਾਹ ਜੀ ਤੁਸੀਂ ਆਪ ਹੋ।
ਦੇ ਆਹਾਰ ਸਭ ਕੋ ਪ੍ਰਤਪਰ ਹੋ,
ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜੀ ਦੇ ਕੇ ਤੁਸੀਂ ਪਾਲਦੇ ਹੋ।
ਕੋਟ ਅਨੰਤ ਸੋ ਜੀਵ ਸੰਭਾਰ ਹੋ,
ਕਰੋੜਾ ਅਨੰਤ ਜੀਵਾਂ ਦੀ ਤੁਸੀਂ ਸੰਭਾਲ ਕਰਦੇ ਹੋ।
ਮੁਝ ਤੇ ਧਨ ਨਾ ਚਾਹਿਓ ਹੇ ਨਾਥ,
ਮਹਾਰਾਜ ਆਪ ਜੀ ਨੂੰ ਮੇਰੇ ਕੋਲੋਂ ਧਨ ਦੀ ਇੱਛਾ ਨਹੀਂ ਸੀ ਕਿ ਜੋ ਆਪ ਜੀ ਨੇ ਬਚਨ ਕਹੇ ਨੇ, ਕਿ ਜੇ ਕਿਤੇ ਕੋਈ ਇਹ ਸੋਚ ਲਵੇ ਕਿ ਗੁਰੂ ਸਾਹਿਬ ਨੂੰ ਧਨ ਦੀ ਇੱਛਾ ਸੀ ਤਾਂ ਮੱਖਣ ਸ਼ਾਹ ਨੂੰ ਕਿਹਾ, ਮਹਾਰਾਜ ਆਪ ਜੀ ਨੂੰ ਮੇਰੇ ਪਾਸੋਂ ਕੋਈ ਧਨ ਦੀ ਇੱਛਾ ਨਹੀਂ ਸੀ।
ਕਰਿਓ ਜੀਆਵਨ ਇਸ ਮਿਸ ਸਾਥ,
ਆਪ ਜੀ ਨੇ ਤਾਂ ਇਸ ਬਹਾਨੇ ਮੈਨੂੰ ਜੀਵਨ ਦਾਨ ਦੇਣਾ ਸੀ ਤਾਂ ਆਪ ਜੀ ਨੇ ਬਚਨ ਕਹੇ, ਕਿ ਆਪ ਜੀ ਨੇ ਮੈਨੂੰ ਜੀਵਨ ਦਾਨ ਦੇਣਾ ਸੀ ਇਸ ਬਹਾਨੇ।
ਸਭ ਤੇ ਵੱਡੇ ਭਾਗ ਹੈ ਮੇਰੇ,
ਮਹਾਰਾਜ ਮੈਂ ਇਹ ਸਮਝਦਾ ਹਾਂ ਕਿ ਮੇਰੇ ਭਾਗ ਸਭ ਤੋਂ ਵੱਡੇ ਨੇ ਇਸ ਵੇਲੇ, ਕਿਉਂਕਿ ਮੈਨੂੰ ਆਪ ਜੀ ਦੇ ਪ੍ਰਤੱਖ ਸਰੂਪ ਵਿੱਚ ਦਰਸ਼ਨ ਹੋ ਰਹੇ ਹਨ।
ਪੂਰ ਮਨੋਰਥ ਦਰਸ਼ਨ ਹੇਰੇ,
ਔਰ ਮੇਰੇ ਮਨ ਦੇ ਮਨੋਰਥ ਪੂਰਨ ਹੋ ਰਹੇ ਨੇ ਆਪ ਜੀ ਦੇ ਦਰਸ਼ਨ ਕੀਤਿਆਂ।
ਤੁਸ ਕਰ ਸਾ ਧਨ ਸਾਧਤ ਜੈਸੇ,
ਮਹਾਰਾਜ ਜੀ ਜਿਵੇਂ ਕੋਈ ਦੁਸ਼ਕਰ ਸਾਧਨ ਸਾਧਦਿਆਂ, ਕੋਈ ਔਖਾ ਸਾਧਨ ਕਰਦਿਆਂ,
ਫਲ ਪ੍ਰਾਪਤ ਮੇਰੇ ਗਤ ਤੈਸੇ,
ਫਲ ਪ੍ਰਾਪਤ ਹੋ ਜਾਂਦਾ ਨਾ, ਕਹਿੰਦਾ ਮਹਾਰਾਜ ਅੱਜ ਮੇਰੀ ਹਾਲਤ ਵੀ ਕੁਝ ਐਸੀ ਹੈ, ਮਾਨੋ ਕੋਈ ਕਠਿਨ ਸਾਧਨਾ ਕਰਦਿਆਂ ਹੋਇਆ ਮੈਨੂੰ ਅਚਾਨਕ ਆਪ ਜੀ ਦੇ ਦਰਸ਼ਨਾਂ ਦਾ ਫਲ ਪ੍ਰਾਪਤ ਹੋ ਜਾਵੇ।
ਵੱਡੇ ਪ੍ਰਵਾਹ ਵਿਖੇ ਬਹਿ ਬਹਿ,
ਮਹਾਰਾਜ ਮੈਂ ਤਾਂ ਚਿੰਤਾ ਦੀ ਨਦੀ ਵਿੱਚ ਵਹਿੰਦਾ ਜਾ ਰਿਹਾ ਸੀ, ਬੜਾ ਤੇਜ ਪ੍ਰਵਾਹ ਸੀ ਉਹ ਚਿੰਤਾ ਦਾ।
ਚੌਹਾਂ ਦਿਸ ਤੇ ਅਲੰਬ ਨਹਿ ਲਹਿਓ,
ਚਾਰੇ ਪਾਸਿਓਂ ਉਸ ਰੁੜੇ ਜਾਂਦੇ ਨੂੰ ਮੈਨੂੰ ਕੋਈ ਆਸਰਾ ਨਹੀਂ ਸੀ ਦਿਸਦਾ, ਮੈਨੂੰ ਕੋਈ ਅਲੰਬ ਨਜ਼ਰ ਨਹੀਂ ਸੀ ਆਉਂਦਾ।
ਤਿਸ ਕੋ ਨੌਕਾ ਪ੍ਰਾਪਤ ਹੋਏ,
ਕਹਿੰਦੇ ਮਾਨੋ ਮੈਨੂੰ ਆਪ ਜੀ ਦੇ ਦਰਸ਼ਨਾਂ ਵਜੋਂ ਕਿਸ਼ਤੀ ਪ੍ਰਾਪਤ ਹੋ ਗਈ ਹੈ, ਮੈਂ ਰੁੜੇ ਜਾਂਦੇ ਨੂੰ ਉਸ ਕਿਸ਼ਤੀ ਦੀ ਸਵਾਰੀ ਮਿਲ ਗਈ ਹੈ, ਭਾਵ ਮੈਨੂੰ ਧੀਰਜ ਪ੍ਰਾਪਤ ਹੋ ਗਿਆ ਹੈ।
ਮੈਂ ਆਪਣੇ ਗਤ ਜਾਨੋ ਸੋਏ,
ਮੈਂ ਇਹੀ ਜਾਣਦਾ ਜਿਵੇਂ ਰੁੜੇ ਜਾਂਦੇ ਨੂੰ ਅਚਾਨਕ ਕੋਈ ਕਿਸ਼ਤੀ ਮਿਲ ਜਾਏ ਤੇ ਉਹ ਬਚ ਜਾਂਦਾ ਹੈ, ਏਦਾਂ ਪਾਤਸ਼ਾਹ ਜੀ ਮੈਂ ਆਪਣੀ ਗਤ ਜਾਣਦਾ ਹਾਂ।
ਜਿਮ ਸਤਰੂ ਕੇ ਬਸ ਕੋ ਪਰਿਓ,
ਮਹਾਰਾਜ ਜਿਵੇਂ ਅਚਾਨਕ ਕਿਸੇ ਦੁਸ਼ਮਣ ਦੇ ਕੋਈ ਵਸ ਪਿਆ ਹੋਵੇ, ਕਿਸੇ ਸ਼ਤਰੂ ਦੇ ਕਿਸੇ ਦੁਸ਼ਮਣ ਦੇ ਕੋਈ ਕਾਬੂ ਆਇਆ ਹੋਵੇ,
ਛੁੱਟ ਹੈ ਰਾਜ ਲੈ ਤਿਮ ਦੁੱਖ ਹਰਿਓ,
ਹੋਰ ਉਹਦਾ ਰਾਜ ਭਾਗ ਛੁੱਟਿਆ ਹੋਵੇ ਤੇ ਅਚਾਨਕ ਮੁੜ ਉਹਨੂੰ ਰਾਜ ਭਾਗ ਮਿਲ ਜਾਏ ਤੇ ਜਿੰਨੀ ਉਹਨੂੰ ਖੁਸ਼ੀ ਹੁੰਦੀ ਹੈ ਨਾ, ਕਹਿੰਦਾ ਮਹਾਰਾਜ ਉਸੇ ਤਰ੍ਹਾਂ ਦੀ ਖੁਸ਼ੀ, ਉਸੇ ਤਰ੍ਹਾਂ ਦਾ ਸੁਖ ਤੇ ਆਨੰਦ ਅੱਜ ਮੈਨੂੰ ਵੀ ਪ੍ਰਾਪਤ ਹੋਇਆ।
ਜਥਾ ਜੀਵ ਕੋ ਗਹਿਲੇ ਜਾਹੇ,
ਮਹਾਰਾਜ ਜਿਵੇਂ ਜੰਮ ਕਿਸੇ ਜੀਵ ਨੂੰ ਪਕੜ ਕੇ ਲਿਜਾਂਦੇ ਹੁਣ ਜੰਮਪੁਰੀ ਨੂੰ,
ਜੰਮ ਕੰਕਰ ਤਾੜ ਹੈ ਦੁੱਖ ਮਾਹੇ,
ਔਰ ਉਹ ਜੰਮ ਕੰਕਰ ਜਿਹੜੇ ਨੇ ਉਹ ਤਾੜਨਾ ਕਰ ਰਹੇ ਹੁਣ ਜੀਵ ਨੂੰ, ਅਨਕ ਪ੍ਰਕਾਰ ਦੀਆਂ ਸਜਾਵਾਂ ਦਿੰਦੇ ਹੋਣ,
ਪਾਇਓ ਚ ਹੈ ਨਰਕ ਮਹਿਸੋਏ,
ਜੰਮ ਉਸ ਜੀਵ ਨੂੰ ਫੜ ਕੇ ਨਰਕਾਂ ਚ ਸੁੱਟਣਾ ਚਾਹੁੰਦੇ ਹੋਣ, ਉਹਨੂੰ ਨਰਕਾਂ ਵਿੱਚ ਘੋਰ ਨਰਕਾਂ ਵਿੱਚ ਪਾਉਣਾ ਚਾਹੁੰਦੇ ਹੋਣ
ਤਿਸ ਕੋ ਸੁਰਗ ਦੇਹੇ ਜਿਮ ਕੋਏ।
ਅਚਾਨਕ ਨਰਕਾਂ ਵਿੱਚ ਪੈਂਦੇ ਦੀ ਬਾਹ ਫੜ ਕੇ ਉਹਨੂੰ ਕੋਈ ਸਵਰਗ ਪਚਾ ਦੇਵੇ। ਮਹਾਰਾਜ ਉਹ ਕੁਝ ਅੱਜ ਮੇਰੇ ਨਾਲ ਹੋਇਆ, ਅੱਜ ਉਹੋ ਜਿਹੀ ਆਨੰਦ ਮੈਨੂੰ ਪ੍ਰਾਪਤ ਹੋਇਆ।
ਯਥਾ ਗਇਓ ਨਰਕੋ ਪਰਦੇਸ਼,
ਇਸ ਤਰ੍ਹਾਂ ਕਹਿ ਲਈਏ, ਉਦਾਹਰਣ ਤੇ ਉਦਾਹਰਣ, ਪ੍ਰਮਾਣ ਤੇ ਪ੍ਰਮਾਣ ਕਹਿੰਦੇ, ਜਾਂ ਇਸ ਤਰ੍ਹਾਂ ਕਹਿ ਲਈਏ, ਕੋਈ ਬੰਦਾ ਪਰਦੇਸ਼ ਗਿਆ ਹੋਵੇ, ਦੂਰ ਦੇਸ਼,
ਪਰਿਓ ਉਜਾਰ ਭ੍ਰਮਤ ਸਕਲੇਸ਼,
ਉਸ ਪਰਦੇਸ਼ ਵਿੱਚ ਉਹ ਉਜਾੜ ਚ ਚਲਾ ਜੇ, ਬੀਆਬਾਨ ਵੀ ਉਹਨੂੰ ਸੁੱਝੇ ਹੀ ਨਾ ਵੀ ਮੈਂ ਜਾਣਾ ਕਿੱਧਰ ਹੈ, ਉਹ ਜੰਗਲ ਦੀਆਂ ਭਟਕਣਾ ਦੇ ਵਿੱਚ ਭਟਕਦਾ ਫਿਰੇ,
ਖਾਨ ਪਾਨ ਬਿਨ ਮ੍ਰਿਤਕ ਸਮਾਨਾ,
ਉਹਨੂੰ ਨਾ ਖਾਣ ਨੂੰ ਮਿਲੇ ਨਾ ਪੀਣ ਨੂੰ ਕੁਝ ਪ੍ਰਾਪਤ ਹੋਵੇ, ਔਰ ਉਹ ਮੁਰਦਿਆਂ ਦੇ ਸਮਾਨ ਉਸ ਜੰਗਲ ਵਿੱਚ ਪ੍ਰਦੇਸ਼ ਵਿੱਚ ਭਟਕਦਾ ਹੋਵੇ,
ਘਰ ਪੁਚਾਏ ਤੇ ਮੈਂ ਤਿਮ ਜਾਨਾ,
ਅਚਾਨਕ ਉਹਦੀ ਬਾਂਹ ਫੜ ਕੇ ਉਸ ਬੀਆਬਾਨ ਉਜਾੜ ਵਿੱਚੋਂ ਪ੍ਰਦੇਸ਼ ਵਿੱਚੋਂ ਉਹਦੀ ਬਾਂਹ ਫੜ ਕੇ ਉਹਨੂੰ ਸਿੱਧਾ ਉਹਦੇ ਘਰ ਪਹੁੰਚਾ ਦੇਵੇ, ਤੇ ਜਿੰਨੀ ਖੁਸ਼ੀ ਉਹਨੂੰ ਪ੍ਰਾਪਤ ਹੁੰਦੀ ਹੈ, ਮਹਾਰਾਜ ਅੱਜ ਓਨਾ ਹੀ ਆਨੰਦ ਮੈਨੂੰ ਪ੍ਰਾਪਤ ਹੋ ਰਿਹਾ, ਅੱਜ ਓਨੀ ਖੁਸ਼ੀ ਮਹਾਰਾਜ ਮੇਰੇ ਹਿਰਦੇ ਨੂੰ ਪ੍ਰਾਪਤ ਹੋ ਰਹੀ ਹੈ।
ਦੀਨ ਜਾਨ ਦੀਨ ਸਤਮ ਦਾਨਾ,
ਮੈਨੂੰ ਦੀਨ ਤੇ ਗਰੀਬ ਨਿਮਾਣਾ ਤੇ ਦੁਖੀ ਜਾਣ ਕੇ ਆਪ ਜੀ ਨੇ ਮੈਨੂੰ ਇਹ ਮਹਾਂਦਾਨ ਪ੍ਰਦਾਨ ਕੀਤਾ ਹੈ।
ਭਇਓ ਮ੍ਰਿਤਕ ਮੈਂ ਪਾਇਓ ਪ੍ਰਾਨਾ,
ਮੈਨੂੰ ਮੁਰਦੇ ਨੂੰ ਪ੍ਰਾਣ ਪ੍ਰਾਪਤ ਹੋ ਗਏ ਨੇ, ਮਹਾਰਾਜ ਅੱਜ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਚ ਮਰ ਕੇ ਮੁੜ ਜੀਵਿਆ ਹਾਂ।
ਹੋਤੇ ਗੁਪਤ ਮਮ ਕਾਰਨ ਕਰਕੇ,
ਪਾਤਸ਼ਾਹ ਜੀ ਆਪ ਜੀ ਤਾਂ ਗੁਪਤ ਸੀ, ਤੁਸੀਂ ਤਾਂ ਪ੍ਰਗਟ ਹੋਣਾ ਹੀ ਨਹੀਂ ਸੀ ਚਾਹੁੰਦੇ,
ਭੈ ਪ੍ਰਗਟ ਤੁਮ ਆਪ ਉਚਰ ਕੇ,
ਪਰ ਮੇਰੇ ਲਈ ਮੈਂ ਨਚੀਜ ਨਿਮਾਣੇ ਨਿਤਾਣੇ ਵਾਸਤੇ ਤੁਸੀਂ ਪ੍ਰਗਟ ਹੋ ਗਏ, ਤੁਸੀਂ ਹੋਣਾ ਨਹੀਂ ਸੀ ਚਾਹੁੰਦੇ ਪ੍ਰਗਟ, ਪਰ ਮੇਰੇ ਨਿਕੰਮੇ ਜੇ ਬੰਦੇ ਵਾਸਤੇ ਆਪ ਜੀ ਨੇ ਕਿਰਪਾ ਕੀਤੀ ਤੇ ਪ੍ਰਗਟ ਹੋ ਗਏ।
ਇਹ ਜਸ ਮੋਕੋ ਦੇਨ ਬਸਾਲਾ,
ਮਹਾਰਾਜ ਇਹ ਬੜਾ ਵੱਡਾ ਜਸ ਤੁਸੀਂ ਮੈਨੂੰ ਬਖਸ਼ ਦਿੱਤਾ, ਆਉਣ ਵਾਲੇ ਸਮੇਂ ਵਿੱਚ ਸਿੱਖਾਂ ਚ ਗਾਥਾ ਕਹੀ ਜਾਵੇਗੀ, ਸੁਣੀ ਜਾਵੇਗੀ ਕਿ ਨੌਵੇਂ ਪਾਤਸ਼ਾਹ ਨੂੰ ਮੱਖਣ ਸ਼ਾਹ ਕਰਕੇ ਪ੍ਰਗਟ ਹੋਣਾ ਪਿਆ। ਮਹਾਰਾਜ ਆਪ ਜੀ ਨੇ ਮੈਨੂੰ ਇਹ ਬੜਾ ਵੱਡਾ ਸੁਜਸ, ਇਹ ਬੜੀ ਵੱਡੀ ਸੋਭਾ ਬਖਸ਼ੀ ਹੈ।
ਹੈ ਮਮ ਭਾਗ ਬੜੇ ਇਸ ਕਾਲਾ,
ਮੈਂ ਸਮਝਦਾ ਮਹਾਰਾਜ ਮੇਰੇ ਜੇ ਭਾਗ ਹੀ ਨਹੀਂ ਹੋਣੇ ਕਿਸੇ ਦੇ, ਮੇਰੇ ਜੇ ਚੰਗੇ ਕਰਮ ਹੀ ਨਹੀਂ ਹੋਣੇ ਕਿਸੇ ਦੇ।
ਅੰਤਰ ਬਿਰਤੀ ਆਪ ਨਿਤ ਰਹੋ,
ਪਾਤਸ਼ਾਹ ਆਪ ਜੀ ਤਾਂ ਅੰਤਰਮੁਖੀ ਬਿਰਤੀ ਰੱਖ ਕੇ ਰਹਿੰਦੇ ਹੋ, ਆਪ ਜੀ ਦੀ ਬਿਰਤੀ ਤਾਂ ਹਮੇਸ਼ਾ ਅੰਤਰਮੁਖੀ ਰਹਿੰਦੀ ਹੈ।
ਬ੍ਰਹਮਾਨੰਦ ਸਦਾ ਉਰ ਲਹੋ,
ਔਰ ਆਪ ਜੀ ਦੇ ਹਿਰਦੇ ਚ ਬ੍ਰਹਮਾਨੰਦ ਦਾ ਘਣਾ ਆਨੰਦ ਆਪ ਜੀ ਸਦੈਵੀ ਕਾਲ ਲਈ ਮਾਣਦੇ ਹੋ।
ਚੌਦਹ ਲੋਕ ਪਤੇ ਗੁਣ ਖਾਨੇ,
ਤੁਸੀਂ ਚੌਦਾਂ ਲੋਕਾਂ ਦੇ ਪਤੀ ਹੋ, ਮਾਲਕ ਹੋ, ਗੁਣਾਂ ਦੀ ਖਾਨ ਹੋ ਨੌਵੇਂ ਪਾਤਸ਼ਾਹ।
ਮੁਝ ਨਿਸਚਾ ਦੀਨਸ ਕਹਿ ਬਾਨੀ,
ਆਪ ਜੀ ਨੇ ਆਪਣੇ ਮੁਖੋਂ ਬਚਨ ਉਚਾਰਨ ਕਰਕੇ ਮੈਨੂੰ ਨਿਸਚਾ ਦੇ ਦਿੱਤਾ ਹੈ, ਮੈਨੂੰ ਆਪਣੇ ਚਰਨਾਂ ਤੇ ਭਰੋਸਾ ਬਖਸ਼ ਦਿੱਤਾ ਹੈ।
ਸਭ ਤੇ ਛਪੇ ਰਹੇ ਨਹਿ ਜਾਣੇ,
ਆਪ ਜੀ ਸਾਰਿਆਂ ਤੋਂ ਛੁਪ ਕੇ ਰਹੇ, ਆਪ ਜੀ ਬਾਰੇ ਕੋਈ ਬਾਹਰ ਜਾਣ ਹੀ ਨਹੀਂ ਸਕਿਆ।
ਕਿਰਿਆ ਸੁਭਾਏ ਦਿਖਾਏ ਨਾ ਆਨੇ,
ਆਪ ਜੀ ਨੇ ਆਪਣਾ ਇਹ ਪਿਆਰਾ ਸੁਭਾਅ ਕਿਸੇ ਹੋਰ ਨੂੰ ਪ੍ਰਗਟ ਕਰਕੇ ਨਹੀਂ ਵਿਖਾਇਆ।
ਇੱਕ ਮੋਕੋ ਨਿਜ ਪਤਾ ਬਤਾਵਾ,
ਆਪ ਜੀ ਨੇ ਤਰਸ ਕਰਕੇ ਕਿ ਮੈਨੂੰ ਆਪਣਾ ਪਤਾ ਦੱਸ ਦਿੱਤਾ, ਨਹੀਂ ਤਾਂ ਕਿਸੇ ਨੂੰ ਦੱਸਿਆ ਹੀ ਨਹੀਂ ਆਪਣੇ ਬਾਰੇ, ਆਪਣਾ ਆਪ ਜਣਾਇਆ ਹੀ ਨਹੀਂ ਕਿਸੇ ਨੂੰ, ਮੇਰੇ ਤੇ ਤਰਸ ਕਰਕੇ ਆਪ ਜੀ ਨੇ ਆਪਣਾ ਪਤਾ ਦੱਸ ਦਿੱਤਾ ਹੈ।
ਅਪਰ ਸੋ ਨਹੀਂ ਭੇਵ ਤੁਮ ਪਾਵਾ,
ਹੋਰ ਕੋਈ ਆਪ ਜੀ ਦਾ ਭੇਦ ਨਹੀਂ ਜਾਣ ਸਕਿਆ, ਨਹੀਂ ਪਾ ਸਕਿਆ।
ਗਿਆਨ ਤੇ ਅਤ ਪ੍ਰਸੰਨਤਾ ਮੋਹੇ,
ਮੈਂ ਇਹ ਜਾਣਦਾ ਹਾਂ ਕਿ ਆਪ ਜੀ ਦੀ ਮੇਰੇ ਤੇ ਬੜੀ ਭਾਰੀ ਪ੍ਰਸੰਨਤਾ ਹੋਈ, ਕਿ ਤੁਸੀਂ ਆਪਣਾ ਆਪ ਮੈਨੂੰ ਜਣਾਇਆ, ਮੈਂ ਸਮਝਦਾ ਕਿ ਆਪ ਜੀ ਦੀ ਮੇਰੇ ਤੇ ਬੜੀ ਵੱਡੀ ਪ੍ਰਸੰਨਤਾ ਹੈ।
ਸਤਿਗੁਰ ਕਰੁਣਾ ਨਿਜ ਪਰ ਜੋਹੇ,
ਮੈਂ ਇਹ ਜਾਣਦਾ ਕਿ ਮੇਰੇ ਤੇ ਮਾਲਕ ਦੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਆਪ ਜੀ ਦੀ ਅਪਾਰ ਮਿਹਰਾਮਤ ਹੋਈ ਹੈ।
ਧੰਨ ਸਰੂਪ ਆਪ ਕੋ ਹੈ,
ਪਾਤਸ਼ਾਹ ਆਪ ਜੀ ਦਾ ਸਰੂਪ ਧੰਨ ਹੈ, ਧੰਨ ਹੈ ਆਪ ਜੀ ਦਾ ਇਹ ਪਵਿੱਤਰ ਸਰੂਪ।
ਸਿੱਖ ਸਰਬੱਤ ਆਸਰੋਲ ਹੈ,
ਸਾਰੇ ਸਿੱਖਾਂ ਦੇ ਤੁਸੀਂ ਆਸਰਾ ਸਰੂਪ ਹੋ, ਸਾਰੇ ਸਿੱਖਾਂ ਦਾ ਇਸੇ ਰੂਪ ਦਾ ਆਪ ਜੀ ਦਾ ਆਸਰਾ ਹੈ।
ਏਕ ਸਰਨ ਸਿੱਖਨ ਕੇ ਰਾਵਰ,
ਮਹਾਰਾਜ ਆਪ ਜੀ ਦੇ ਸਿੱਖ ਆਪ ਜੀ ਦੀ ਸ਼ਰਨ ਵਿਚ ਹਨ।
ਤੁਮ ਤਜ ਭ੍ਰਮ ਹੈ ਸੇ ਨਰ ਜਗ ਬਾਵਰ,
ਤੇ ਮਹਾਰਾਜ ਜਿਹੜੇ ਤੁਹਾਨੂੰ ਛੱਡ ਕੇ ਬਾਹਰ ਭਟਕਦੇ ਫਿਰਦੇ ਨੇ, ਦਰਅਸਲ ਉਹ ਬਾਵਰੇ ਹੋਏ ਫਿਰਦੇ, ਉਹ ਬਾਵਰ ਹਨ ਜਿਹੜੇ ਆਪ ਜੀ ਦੇ ਛੱਡ ਕੇ ਆਪ ਜੀ ਦਾ ਤਿਆਗ ਕਰਕੇ ਬਾਹਰ ਭਰਮਦੇ ਫਿਰਦੇ ਨੇ।
ਇਤ ਆਦਕ ਕਹਿ ਬਾਕ ਕਨੇਰੇ,
ਇਹ ਤਾਂ ਬਹੁਤ ਸਾਰੇ ਭਾਵ ਵਿਚ ਭਿੱਜਾ ਹੋਇਆ ਮੱਖਣ ਸ਼ਾਹ ਮਹਾਰਾਜ ਜੀ ਦੇ ਸਨਮੁਖ ਬੇਨਤੀਆਂ ਕਰਦਾ ਹੈ।
ਤ੍ਰਿਪਤ ਨ ਹੋਤ ਦਰਸ ਗੁਰ ਹੇਰੇ,
ਸਤਿਗੁਰੂ ਜੀ ਦੇ ਦਰਸ਼ਨ ਕਰ ਕਰਕੇ ਇਹਦਾ ਮਨ ਨਹੀਂ ਪਿਆ ਰੱਜਦਾ, ਇਹਦਾ ਮਨ ਨਹੀਂ ਪਿਆ ਤ੍ਰਿਪਤ ਹੁੰਦਾ।
ਅਤੁਲਤ ਹਰਖ ਹਿਰਦੈ ਭਰ ਆਵਾ,
ਅਤੁਲ ਆਨੰਦ, ਅਤੁਲ ਖੁਸ਼ੀ, ਅਤੁਲ ਖੇੜਾ ਜਿਹੜਾ ਤੋਲਿਆ ਨਹੀਂ ਜਾ ਸਕਦਾ, ਉਹ ਭਾਈ ਮੱਖਣ ਸ਼ਾਹ ਦੇ ਹਿਰਦੇ ਵਿਚ ਆਇਆ ਹੈ।
ਉਠਤ ਬੇਰ ਪੁਨ ਸੇ ਸਨਵਾਵਾ,
ਉੱਠਿਆ ਗੁਰਦੇਵ ਦੇ ਚਰਣਾ ਚ ਪ੍ਰਣਾਮ ਕਰਕੇ, ਨਮਸਕਾਰ ਕਰਕੇ ਭਾਈ ਮੱਖਣ ਸ਼ਾਹ ਜੀ ਉੱਠੇ ਹਨ।
ਚਰਨ ਸਪਰਸ਼ ਦੁਆ ਕਰ ਸਾਥ,
ਦੋਹਾਂ ਹੱਥਾਂ ਨਾਲ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ। ਪਾਤਸ਼ਾਹ ਦੇ ਉਹ ਪਵਿੱਤਰ ਚਰਨ ਜਿਨ੍ਹਾਂ ਨੂੰ ਯੋਗੀ ਵੀ ਆਪਣੇ ਹਿਰਦੇ ਚ ਵਸਾਣਾ ਲੋੜਦੇ ਹਨ, ਉਹ ਪਵਿੱਤਰ ਚਰਣਾ ਨੂੰ ਭਾਈ ਮੱਖਣ ਸ਼ਾਹ ਨੇ ਪਰਸਿਆ ਹੈ।
ਭਇਓ ਕਰਤਾਰਥ ਦਰਸੇ ਨਾਥ,
ਜਗਤ ਨਾਥ ਸਤਿਗੁਰਾਂ ਦੇ ਦਰਸ਼ਨ ਕਰਕੇ ਭਾਈ ਮੱਖਣ ਸ਼ਾਹ ਜੀ ਕਿਰਤਾਰਥ ਹੋ ਗਏ, ਇਹਨਾਂ ਦਾ ਜੀਵਨ ਕਿਰਤਾਰਥ ਹੋ ਗਿਆ।
ਪੁਨ ਮੈਂ ਦਰਸੋ ਬਾਕ ਬਖਾਨੋ,
ਕਹਿਣ ਲੱਗਾ ਪਾਤਸ਼ਾਹ ਇੱਕ ਵਾਰ ਆ ਗਿਆ ਦਿਓ ਜਾਣ ਦੀ, ਮੈਂ ਮੁੜ ਆਪ ਜੀ ਦੇ ਆ ਕੇ ਦਰਸ਼ਨ ਪਰਸਦਾ ਹਾਂ।
ਅਬ ਹੈ ਨਾ ਡੋਲੋ ਧੀਰ ਜਠਾਨੋ,
ਮਹਾਰਾਜ ਹੁਣ ਨੀ ਮੈਂ ਡੋਲਦਾ ਭਾਵੇਂ ਲੱਖ ਤੂਫਾਨ ਆਉਣ, ਹੁਣ ਨੀ ਮੈਂ ਡੋਲਦਾ ਭਾਵੇਂ ਲੱਖਾਂ ਮਸੰਦ ਆ ਜਾਣ ਬਾਹਰ, ਮੈਂ ਨਹੀਂ ਹੁਣ ਡੋਲਦਾ, ਤੁਹਾਡੇ ਤੇ ਅਥਾਹ ਵਿਸ਼ਵਾਸ ਤੇ ਭਰੋਸਾ।
ਨਿਕਸਿਓ ਚੱਲ ਆਇਓ ਨਿਜ ਡੇਰੇ,
ਭਾਈ ਮੱਖਣ ਸ਼ਾਹ ਜੀ ਇੱਕ ਵਾਰ ਉਥੋਂ ਚੁੱਪ ਚਾਪ ਹੀ ਗਏ ਨੇ, ਉਹਨਾਂ ਨੇ ਕਿਸੇ ਨੂੰ ਇਹ ਗੱਲ ਨਹੀਂ ਆਖੀ ਕਿ ਅੰਦਰ ਕੀ ਹੋਇਆ ਕੀ ਵਰਤਿਆ, ਮਸੰਦ ਖੜੇ ਸੀ ਬਾਹਰ, ਉਹਨਾਂ ਦੇ ਕੋਲੋਂ ਵੀ ਚੁੱਪ ਹੀ ਚਲੇ ਗਏ ਤੇ ਆਪਣੇ ਡੇਰੇ ਤੇ ਪਹੁੰਚੇ।
ਕਿਸ ਹੋ ਸੋਨਾ ਕਹਿਓ ਤਿਸ ਬੇਰੇ,
ਕਿਸੇ ਨਾਲ ਕੋਈ ਗੱਲ ਨਾ ਕਹੀ ਤੇ ਨਾ ਕਿਸੇ ਦੀ ਸੁਣੀ।
ਨਿਜ ਨਿਜ ਡੇਰਨ ਸਕਲ ਪਠਾਏ,
ਜਿੰਨੇ ਮਸੰਦ ਆਦਿਕ ਸਨ ਮੱਖਣ ਸ਼ਾਹ ਨੇ ਕਹਿ ਦਿੱਤਾ ਮਹਾਰਾਜ ਤੁਹਾਡੀ ਜ਼ਰੂਰਤ ਹੁਣ ਖਤਮ ਹੋ ਗਈ, ਮਹਾਰਾਜ ਤੁਸੀਂ ਹੁਣ ਪ੍ਰਸਥਾਨ ਕਰੋ ਜਿੱਥੋਂ ਜਿੱਥੋਂ ਆਏ ਹੋ, ਜਿਹੜੇ ਜਿਹੜੇ ਸੋਢੀ ਕੋਲੋਂ ਆਏ ਹੋ, ਏਦਾਂ ਕਹਿ ਕੇ ਸਭ ਨੂੰ ਵਿਦਾ ਕਰ ਦਿੱਤਾ।
ਇਕਾਕੇ ਹਰਖਤ ਸੁਖ ਪਾਏ,
ਦੇ ਵਿੱਚ ਕੱਲਿਆਂ ਦੇ ਬੜਾ ਆਨੰਦ ਹੈ ਮੱਖਣ ਸ਼ਾਹ ਦੇ, ਹਾਲੇ ਉਹ ਆਨੰਦ ਕਿਸੇ ਨੂੰ ਜ਼ਾਹਰ ਕਰਕੇ ਮੁਖ ਦੁਆਰਾ ਨਹੀਂ ਦੱਸਿਆ।
ਨਿਜ ਕਰ ਤਬ ਚਿਤਵ ਕਰ ਆਛੇ,
ਔਰ ਆਪਣੇ ਕਰਤੱਬ ਨੂੰ ਚੰਗੀ ਤਰ੍ਹਾਂ ਚਿਤਵਿਆ ਹੁਣ ਕੇ ਮੈਂ ਕੀ ਕਰਨਾ ਹੈ।
ਆਪਣ ਨਰਨ ਸੋ ਬੋਲਿਓ ਪਾਛੇ,
ਔਰ ਆਪਣੇ ਸੇਵਾਦਾਰਾਂ ਨੂੰ ਨੌਕਰਾਂ ਨੂੰ ਕਹਿਣ ਲੱਗੇ,
ਸੀਵ ਨਿਹਾਰ ਚਤੁਰ ਲੈ ਆਵੋ,
ਇੱਕ ਸਿਆਣਾ ਦਰਜੀ ਲੱਭ ਕੇ ਲਿਆਓ, ਪਹਿਲਾਂ ਚੰਗਾ ਵਧੀਆ ਦਰਜੀ ਸਿਆਣਾ ਦਰਜੀ ਲਿਆਓ।
ਹੈ ਦੋ ਤਿੰਨ ਸੁਛ ਪਰ ਬੁਲਾਵੋ,
ਜੋ ਦੋ ਤਿੰਨ ਇਕੱਠੇ ਹੋਣ ਦਰਜੀ ਤਾਂ ਛੇਤੀ ਆ ਵੀ ਜਿਹੜੇ ਛੇਤੀ ਨਾਲ ਆ ਜਾਣ।
ਸੂਖਮ ਬਸਤਰ ਸੋ ਤੋ ਸੋ ਖਾਨੇ,
ਮੱਖਣ ਸ਼ਾਹ ਨੇ ਖਜ਼ਾਨੇ ਚ ਗੁਰਦੇਵ ਲਈ ਬਸਤਰ ਲਿਆਂਦੇ ਹੋਏ, ਬੜੇ ਸੁੰਦਰ ਬਸਤਰ ਸਨ, ਬਰੀਕ ਧਾਗੇ ਦੇ ਬਣੇ ਹੋਏ ਸੂਖਸ਼ਮ ਕੱਪੜੇ ਸਨ।
ਕਰੋ ਸਿਵਾਵਨ ਤੂਰਨ ਠਾਨੇ,
ਆਖਿਆ ਛੇਤੀ ਨਾਲ ਦਰਜੀਆਂ ਨੂੰ ਕਹਿ ਦਿਓ ਵੀ ਸੀਵਣੇ ਹਨ ਮਹਾਰਾਜ ਜੀ ਵਾਸਤੇ।
ਬਹੁ ਪਾਲੇ ਕੋ ਜਾਮਾ ਹੋਏ,
ਬਹੁਤ ਸਾਰੇ ਪੱਲਿਆਂ ਵਾਲਾ ਇੱਕ ਵੱਡਾ ਚੋੜਾ ਮਹਾਰਾਜ ਜੀ ਲਈ ਤਿਆਰ ਕਰਨਾ।
ਕਰੋ ਸੋ ਤੂਰਨ ਤਾ ਸੰਗ ਸੋਏ,
ਛੇਤੀ ਹੋ ਸਕੇ ਓਨੀ ਛੇਤੀ ਨਾਲ ਚੋਲਾ ਤਿਆਰ ਕਰਨਾ, ਦੇਰੀ ਨਹੀਂ ਲਾਉਣੀ।
ਸਰਬ ਬਸਤਰ ਕਰ ਲੇ ਵੋ
ਤਿਆਰੋ, ਮਹਾਰਾਜ ਜੀ ਵਾਸਤੇ ਬਸਤਰ, ਸੀਸ ਤੇ ਵਾਸਤੇ ਦਸਤਾਰ, ਚੀਰਾ ਸੁੰਦਰ ਤਿਆਰ ਕਰ ਲਵੋ।
ਬਹੁਤ ਮੋਲ ਕੋ ਹੋਏ ਜੋ ਚਾਰੋ,
ਇਹੋ ਜੇ ਸੁੰਦਰ ਬਸਤਰ ਹੋਣ ਜਿੰਨੇ ਸਭ ਤੋਂ ਵੱਧ ਕੀਮਤੀ ਜਿਹੜੇ ਬਸਤਰ ਨੇ ਤੋਸ਼ੇ ਖਾਨੇ, ਉਹ ਬਸਤਰ ਮਹਾਰਾਜ ਜੀ ਲਈ ਤਿਆਰ ਕਰਾਓ।
ਕੋਸ਼ਿਸ ਸਗਰੇ ਨਿਸਾ ਮਜਾਰੇ,
ਕਹਿੰਦੇ ਸ਼ਾਮ ਦਾ ਸਮਾਂ ਸੀ ਉਸ ਵੇਲੇ, ਰਾਤ ਨੂੰ ਆਏ ਕਹਿੰਦੇ ਸ਼ਾਮ ਨੂੰ ਦਰਜੀ, ਸਾਰੀ ਰਾਤ ਲੱਗ ਕੇ ਉਹਨਾਂ ਦਰਜੀਆਂ ਨੇ ਦੀਵੇ ਦੀ ਲੋ ਦੇ ਵਿੱਚ, ਮਸ਼ਾਲਾਂ ਦੀ ਲੋ ਦੇ ਵਿੱਚ ਬਸਤਰ ਤਿਆਰ ਕੀਤੇ।
ਬਹੁਤ ਮੋਲ ਕੋ ਕੀ ਜਹ ਤਿਆਰੇ,
ਆਖਿਆ ਬਹੁ ਮੁੱਲੇ ਕੀਮਤੀ ਬਸਤਰ ਅੱਜ ਰਾਤ ਹੀ ਤਿਆਰ ਕਰਨੇ ਨੇ, ਕੱਲ ਸਵੇਰੇ ਦਿਨ ਚੜਿਆ ਮੈਨੂੰ ਚਾਹੀਦੇ ਨੇ।
ਸੁਨ ਸੇਵਕ ਤੂਰਨ ਹੇ ਧਾਏ,
ਭਾਈ ਮੱਖਣ ਸ਼ਾਹ ਦਾ ਹੁਕਮ ਸੁਣ ਕੇ ਸੇਵਾਦਾਰ ਗਏ ਦਰਜੀਆਂ ਦੀ ਭਾਲ ਕਰਨ ਲਈ।
ਚਹੈ ਵਸਤ ਸੋ ਸਗਰੇ ਲਿਆਇਓ,
ਉਹ ਵਸਤੂ ਚਾਹੀਦੀ ਸੀ ਉਹ ਸਾਰੀ ਮੰਗਾ ਲਈ।
ਬਹੁਤ ਮੋਲ ਕੇ ਬਸਤਰ ਨਿਕਾਸੇ,
ਬੜੇ ਕੀਮਤੀ ਬਸਤਰ ਜਿਹੜੇ ਖਜ਼ਾਨੇ ਚ ਪਏ ਸਨ ਉਹ ਕੱਢੇ।
ਜੀਵਨ ਲੱਗੇ ਬੈਠ ਨਰ ਪਾਸੇ,
ਔਰ ਜਿਹੜੇ ਸੇਵਾਦਾਰ ਅਹਿਲਕਾਰ ਸਨ ਉਹ ਨਾਲ ਸੇਵਾ ਕਰ ਰਹੇ ਨੇ ਤੇ ਦਰਜੀ ਸੀਵਣ ਲੱਗੇ ਹਨ।
ਸਰਬ ਸਰਬ ਰੇ ਕੇਰ ਬਿਤਾਏ,
ਰਾਤ ਇਸੇ ਤਰ੍ਹਾਂ ਬੀਤ ਗਈ।
ਕਰ ਪੋਸ਼ ਰਚ ਸੁੰਦਰ ਤਾਏ,
ਬੜੇ ਸੋਹਣੇ ਢੰਗ ਨਾਲ ਮਹਾਰਾਜ ਜੀ ਲਈ ਪੁਸ਼ਾਕ ਸੋਹਣਾ ਚੋਲਾ ਤਿਆਰ ਹੋਇਆ।
ਬ੍ਰਹਮ ਮਹੂਰਤ ਮਹ ਉਠ ਕਰ ਕੇ,
ਅੰਮ੍ਰਿਤ ਵੇਲੇ ਦਾ ਸਮਾਂ ਜਿਹਨੂੰ ਬ੍ਰਹਮ ਮਹੂਰਤ ਦਾ ਸਮਾਂ ਵੀ ਕਹਿੰਦੇ ਹੈ। ਅੰਮ੍ਰਿਤ ਵੇਲੇ ਭਾਈ ਮੱਖਣ ਸ਼ਾਹ ਜੀ ਉੱਠੇ।
ਮੱਖਣ ਸ਼ਾਹ ਹਰਖ ਉਰ ਭਰ ਕੇ,
ਮਨ ਚ ਖੁਸ਼ੀ ਬੜੀ ਹੈ, ਇੰਨੀ ਖੁਸ਼ੀ ਵੀ ਉਹ ਖੁਸ਼ੀ ਮੇਵ ਨਹੀਂ ਰਹੀ ਹਿਰਦੇ ਚ।
ਮੱਜਨ ਆਦਿ ਕਿਰਿਆ ਕਰ ਸਾਰੇ,
ਭਾਈ ਮੱਖਣ ਸ਼ਾਹ ਨੇ ਇਸ਼ਨਾਨ ਪਾਨ ਕੀਤੇ।
ਗੁਰਬਾਣੀ ਕਰ ਪ੍ਰੇਮ ਉਚਾਰੇ,
ਬੜੇ ਪਿਆਰ ਨਾਲ ਗੁਰੂ ਕੀ ਅੰਮ੍ਰਿਤ ਬਾਣੀ ਦਾ ਪਾਠ ਭਾਈ ਮੱਖਣ ਸ਼ਾਹ ਨੇ ਕੀਤਾ।
ਜਿਤੋ ਨੇਮ ਸੋ ਪਠ ਕਰ ਆਛੇ,
ਜਿੰਨਾ ਨੇਮ ਸੀ ਭਾਈ ਮੱਖਣ ਸ਼ਾਹ ਦਾ ਰੋਜ ਦਾ, ਉਹ ਨੇਮ ਸਹਿਤ ਗੁਰਬਾਣੀ ਪੜ੍ਹੀ ਹੈ।
ਜਪ ਜੇ ਪ੍ਰਥਮ ਸੁਖਮਨੀ ਪਾਛੇ,
ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ, ਫਿਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ।
ਉਜਲ ਪੋਸ਼ ਪਹਿਰੇ ਫੇਰ,
ਉਜਵਲ ਕੱਪੜੇ ਜਿਹੜੇ ਚਿੱਟੇ ਰੰਗ ਦੇ ਕੱਪੜੇ ਸੀ ਉਹ ਭਾਈ ਮੱਖਣ ਸ਼ਾਹ ਨੇ ਪਹਿਨੇ।
ਪੁਨਹ ਤਿਹਾਵ ਲਕੀਨ ਕਨੇਰ,
ਬੜਾ ਪ੍ਰਸ਼ਾਦ ਦੀਆਂ ਖੁੱਲੀਆਂ ਦੇਗਾਂ ਤਿਆਰ ਕਰਵਾਈਆਂ ਭਾਈ ਮੱਖਣ ਸ਼ਾਹ ਨੇ।
ਸੁੱਚ ਸੰਜਮ ਪਠ ਤਯੋ ਗੁਰ ਗਿਰਾ,
ਔਰ ਜਦੋਂ ਦੇਗ ਤਿਆਰ ਕਰਵਾਈ ਉਹ ਵੀ ਮਰਿਆਦਾ ਸਹਿਤ ਤਿਆਰ ਕਰਾਉਣ ਵਿੱਚ, ਆਪ ਸੇਵਾ ਕਰ ਰਹੇ ਭਾਈ ਮੱਖਣ ਸ਼ਾਹ ਜੀ, ਸਾਫ ਬਸਤਰ ਪਹਿਨੇ ਇਸ਼ਨਾਨ ਪਾਨ ਕਰਕੇ, ਜਿਹੜਾ ਨਾਲ ਸੇਵਕ ਸੇਵਾ ਕਰ ਰਿਹਾ ਉਹਦਾ ਵੀ ਇਸ਼ਨਾਨ ਪਾਨ ਹੋਇਆ ਹੋਇਆ, ਔਰ ਜਦੋਂ ਦੇਗ ਤਿਆਰ ਹੋ ਰਹੀ ਜਪਜੀ ਸਾਹਿਬ ਦਾ ਪਾਠ ਹੋ ਰਿਹਾ, ਨਾਲ ਨਾਲ ਸ੍ਰੀ ਆਨੰਦ ਸਾਹਿਬ ਦਾ ਪਾਠ ਹੋ ਰਿਹਾ।
ਪੰਚਾਮ੍ਰਿਤ ਤਿਆਰ ਬਹੁ ਕਰਾ,
ਇਹਦਾ ਖੁੱਲੀਆਂ ਦੇਗਾਂ ਕੜਾ ਪ੍ਰਸ਼ਾਦ ਦੀਆਂ ਤਿਆਰ ਕੀਤੀਆਂ।
ਮੇਵੇ ਅਨਕ ਪ੍ਰਕਾਰ ਪਵਾਏ,
ਉਹਨਾਂ ਵਿੱਚ ਮੇਵੇ ਆਦਿਕ ਵੀ ਪਾਏ ਗਏ ਹਨ।
ਜਦਾਸਨ ਤੇ ਲਿਆ ਉਠਵਾਏ,
ਔਰ ਆਪਣੇ ਸੇਵਾਦਾਰਾਂ ਪਾਸੋਂ ਦੇਗ ਦੇ ਵੱਡੇ ਵੱਡੇ ਕੜਾਹੇ ਚੁਕਵਾਏ ਹਨ।
ਮੋਹਰ ਪੰਚ ਸੈ ਗਿਨ ਕੈ ਲੀਨ,
ਕੇ 500 ਅਸ਼ਰਫੀ ਸੋਨੇ ਦੀਆਂ ਭਾਈ ਮੱਖਣ ਸ਼ਾਹ ਨੇ ਲੈ ਲਈਆਂ।
ਜੋ ਗੁਰ ਕੇ ਹਿਤ ਸੰਚਨ ਕੇਨ,
ਜੋ ਸਤਿਗੁਰੂ ਜੀ ਵਾਸਤੇ ਨੇ ਇਕੱਤਰ ਕੀਤੀਆਂ ਹੋਈਆਂ ਕਿ ਮੈਂ ਗੁਰਦੇਵ ਨੂੰ ਹੀ ਭੇਟਾ ਕਰਨੀਆਂ ਨੇ।
ਪੁਨ ਉਠਵਾਏ ਪੁਸ਼ਾਕ ਨਵੇਂ,
ਫਿਰ ਉਹ ਨਵੀਂ ਪੁਸ਼ਾਕ ਜਿਹੜੀ ਭਾਈ ਮੱਖਣ ਸ਼ਾਹ ਨੇ ਚੁਕਵਾਈ ਹੈ।
ਮੱਖਣ ਸ਼ਾਹ ਮਹਾਨ ਪ੍ਰਵੀਨ,
ਧੰਨ ਹੈ ਭਾਈ ਮੱਖਣ ਸ਼ਾਹ ਜੀ ਨੂੰ ਗੁਰੂ ਪਾਤਸ਼ਾਹ ਦੀ ਐਸੀ ਸੇਵਾ ਪ੍ਰਾਪਤ ਹੋ ਰਹੀ ਹੈ।
ਸੁਪਟਨ ਭੀ ਫਿਰ ਸੰਗ ਲੈ ਚੱਲਿਓ।
ਸੂਰਮਿਆਂ ਦੀ ਭੀੜ ਆਪਣੇ ਨਾਲ ਲੈ ਕੇ ਭਾਈ ਮੱਖਣ ਸ਼ਾਹ ਜੀ ਚੱਲੇ ਨੇ ਆਪਣੇ ਡੇਰੇ ਤੋਂ।
ਸਤਿਗੁਰ ਚਰਨ ਪ੍ਰੇਮ ਮਹਿ ਢਲਿਓ।
ਗੁਰਦੇਵ ਦੇ ਚਰਨ ਕਮਲਾਂ ਦੇ ਪ੍ਰੇਮ ਚ ਭਾਈ ਮੱਖਣ ਸ਼ਾਹ ਜੀ ਢਲੇ ਹੋਏ ਨੇ।
ਚਾਹੇ ਤਰਦੈ ਬਿਤ ਤਾਵਨ ਗੁਰ ਕੋ।
ਔਰ ਮਨ ਚ ਚਾਹੁੰਦੇ ਨੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੈਂ ਆਪ ਖੁਦ ਸਾਰੇ ਸਿੱਖਾਂ ਦੇ ਵਿੱਚ ਵਿਦਤ ਕਰਾਂਗਾ, ਆਪ ਸੰਗਤ ਨੂੰ ਮਹਾਰਾਜ ਜੀ ਬਾਰੇ ਦੱਸਾਂਗਾ।
ਜਿਨੋ ਮਨੋਰਥ ਭਾਖਿਓ ਉਰ ਕੋ।
ਜਿਨ੍ਹਾਂ ਨੇ ਮੇਰੇ ਮਨ ਦਾ ਮਨੋਰਥ ਬੁੱਝ ਕੇ ਮੈਨੂੰ ਦੱਸਿਆ ਹੈ।
ਜੋ ਸੰਗਤ ਭੁੱਲੀ ਸਭ ਥਾਂ।
ਜਿਹੜੀ ਸੰਗਤ ਇਸ ਵੇਲੇ ਭੁੱਲੀ ਫਿਰਦੀ ਹੈ ਇਹਨਾਂ ਸੋਢੀਆਂ ਦੇ ਪਿੱਛੇ।
ਉਹ ਕਿਸ ਕੋ ਕਿਸ ਲੱਗ ਹੈ ਪਾਏ।
ਕੋਈ ਕਿਸੇ ਦੇ ਪੈਰਾਂ ਚ ਪਿਆ ਮੱਥਾ ਟੇਕਦਾ, ਕੋਈ ਕਿਸੇ ਨੂੰ ਨਮਾਮ ਪਿਆ ਕਰਦਾ ਹੈ।
ਜਾਨ ਜਾਨ ਸ੍ਰੀ ਨਾਨਕ ਗਾਦੇ।
ਤਾਂ ਇਹ ਸਮਝਦੇ ਨੇ ਵੀ ਇਹ ਸ਼ਾਇਦ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹਨ।
ਪੂਜ ਹੈ ਦੇਹੇ ਦਰਬ ਤੇ ਆਦੇ।
ਇਹਨਾਂ ਨੂੰ ਪੂਜਦੇ ਨੇ ਨਾ ਅੱਗੇ ਭੇਟਾਵਾਂ ਭੇਟ ਕਰ ਰਹੇ ਨੇ।
ਗੁਰੂ ਨਾ ਨਿਸਚੈ ਕੀ ਨਸ ਕੋਏ।
ਇਹਨਾਂ ਵਿੱਚੋਂ ਕਿਸੇ ਨੂੰ ਵੀ ਇਸ ਗੱਲ ਦਾ ਨਿਸ਼ਚਾ ਨਹੀਂ ਵੀ ਗੁਰੂ ਕੌਣ ਹੈ।
ਚਾਹਤ ਸਭ ਇੱਕ ਪੂਰਨ ਹੋਏ।
ਚਾਹੁੰਦੇ ਸਾਰੇ ਨੇ ਵੀ ਇਹਨਾਂ ਵਿੱਚੋਂ ਇੱਕ ਤਾਂ ਕੋਈ ਪੂਰਾ ਹੋਵੇਗਾ ਨਾ। ਇਹ ਸਮਝ ਕੇ ਸਭ ਦੀ ਪੂਜਾ ਕਰੀ ਜਾਂਦੇ ਨੇ, ਇਹਨਾਂ ਬਾਈਆਂ ਚ ਕੋਈ ਇੱਕ ਤਾਂ ਪੂਰਾ ਹੋਵੇਗਾ।
ਕੇਤਕ ਸਿੱਖ ਉਪਾਇਨ ਭਾਰੇ।
ਕਈ ਸਿੱਖ ਪਿਟਾਵਾਂ ਆਪਣੇ ਪਾਸ ਰੱਖੀ ਬੈਠੇ ਨੇ।
ਅਰਪਣ ਕਾਰਨ ਗੁਰੂ ਅਗਾਰੇ।
ਜਿਹੜੇ ਗੁਰਦੇਵ ਅੱਗੇ ਅਰਪਣ ਵਾਸਤੇ ਲੈ ਕੇ ਆਏ ਹੋਏ ਨੇ।
ਰਾਖੀ ਪਾਸ ਨਾ ਦੇਣ ਸਕਾ ਹੈ।
ਉਹਨਾਂ ਨੇ ਉਹ ਪਿਟਾਵਾਂ ਆਪਣੇ ਕੋਲ ਜਿਵੇਂ ਮੱਖਣ ਸ਼ਾਹ ਨੇ ਰੱਖੀਆਂ ਸੀ ਨਾ, ਉਹਨਾਂ ਨੇ ਵੀ ਰੱਖੀਆਂ ਹੋਈਆਂ। ਕਈ ਸਿੱਖ ਸੀ ਉਹ ਕਹਿੰਦੇ ਜਦੋਂ ਸਾਹਿਬ ਪ੍ਰਗਟ ਹੋਣਗੇ ਪਿਟਾਵਾਂ ਉਦੋਂ ਉਹਨਾਂ ਨੂੰ ਹੀ ਭੇਟ ਕਰਾਂਗੇ।
ਪ੍ਰਗਟ ਹੈ ਤਬ ਦੈ ਹੈ ਗੁਰ ਪਾਹੇ।
ਜਦੋਂ ਪ੍ਰਗਟ ਹੋਣਗੇ ਉਦੋਂ ਪਾਤਸ਼ਾਹ ਨੂੰ ਇਹ ਉਹਨਾਂ ਦੀ ਭੇਟ ਆ, ਉਹਨਾਂ ਅੱਗੇ ਹੀ ਭੇਟ ਕਰਾਂਗੇ।
ਇਸ ਪ੍ਰਕਾਰ ਕਰ ਸੰਗਤ ਕਨੀ।
ਇੱਦਾਂ ਬਹੁਤ ਸਾਰੀ ਸੰਗਤ ਹੈ ਬਾਬੇ ਬਕਾਲੇ।
ਉਤਰੇ ਉਤੇ ਜੋ ਸੰਸੈ ਸਨੀ।
ਸਭ ਦੇ ਮਨ ਚ ਸੰਦੇਹ ਹੈ, ਸੰਸਾ ਹੈ, ਗੁਰੂ ਪੂਰਾ ਕੌਣ ਹੈ।
ਗੁਰੂ ਕਾਲੇ ਮਹਿ ਪ੍ਰਗਟਾਵੇ।
ਇਹ ਤਾਂ ਸਭ ਨੂੰ ਨਿਸ਼ਚੈ ਕਿ ਗੁਰੂ ਨੇ ਪ੍ਰਗਟ ਬਕਾਲੇ ਵਿੱਚ ਹੀ ਹੋਣਾ, ਕਿਉਂਕਿ ਅੱਠਵੇਂ ਪਾਤਸ਼ਾਹ ਨੇ ਬਚਨ ਕਹੇ ਨੇ।
ਇਸੇ ਬਾਕ ਪਰਮ ਤੇ ਟਿਕਾਵੇ।
ਇਸੇ ਗੱਲ ਦੇ ਉੱਤੇ ਸਾਰਿਆਂ ਦਾ ਨਿਸ਼ਚਾ ਟਿਕਿਆ ਹੋਇਆ।
ਸਿੱਖ ਸੈਂਕੜੇ ਵਿੱਚ ਬਕਾਲੇ।
ਸੈਂਕੜੇ ਸਿੱਖ ਬਾਬੇ ਬਕਾਲੇ ਦੇ ਅੰਦਰ।
ਉਤਰੇ ਜਹ ਕਹਿ ਪ੍ਰੇਮ ਬਸਾਲੇ।
ਕਿੱਥੇ ਕਿੱਥੇ ਉਤਾਰੇ ਹੋਏ ਹੋਏ ਨੇ ਸਿੱਖਾਂ ਦੇ। ਸਭ ਦੇ ਮਨ ਵਿੱਚ ਗੁਰਦੇਵ ਦਾ ਭਾਰੀ ਅਥਾਹ ਪ੍ਰੇਮ ਹੈ।
ਕਰਤ ਪ੍ਰਤੀਸ਼ਨ ਗੁਰ ਬਿਦਤਾਵੇ।
ਉਡੀਕਦੇ ਨੇ ਸਤਿਗੁਰੂ ਕਦੋਂ ਤਾਂ ਪ੍ਰਗਟ ਹੋਣਗੇ ਨਾ, ਕਦੇ ਤਾਂ ਹੋਣਗੇ ਹੀ ਨਾ ਪ੍ਰਗਟ। ਇਹ ਉਡੀਕ ਧਾਰਨ ਕਰਕੇ ਆਪਣੇ ਮਨ ਚ ਬੈਠੇ ਹੋਏ ਨੇ।
ਦੇਹੇ ਉਪਾਇਨ ਦਰਸ਼ਨ ਪਾਵੇ।
ਜਦੋਂ ਪ੍ਰਗਟ ਹੋਣਗੇ ਉਹਨਾਂ ਦੀ ਭੇਟ ਆ, ਉਹਨਾਂ ਨੂੰ ਹੀ ਭੇਟ ਕਰਕੇ ਉਹਨਾਂ ਦੇ ਦਰਸ਼ਨ ਕਰਾਂਗੇ।
ਸਿੱਖਨ ਪਰ ਹੋਵਨ ਉਪਕਾਰੇ।
ਗੁਰੂ ਕੇ ਸਿੱਖਾਂ ਦੇ ਉੱਤੇ ਐਸਾ ਮਹਾਨ ਉਪਕਾਰ ਕਰਨ ਵਾਸਤੇ।
ਚਿਤਵਤ ਮੱਖਣ ਹਿਰਦੈ ਮਜਾਰੇ।
ਮੱਖਣ ਸ਼ਾਹ ਜੀ ਚਿਤਵਦੇ ਨੇ ਕਿ ਸਿੱਖਾਂ ਤੇ ਬੜਾ ਵੱਡਾ ਉਪਕਾਰ ਹੋਵੇਗਾ ਜੇ ਮੈਂ ਸਾਰੀ ਸੰਗਤ ਨੂੰ ਦੱਸ ਪਾਵਾਂ ਕਿ ਪੂਰਨ ਗੁਰੂ ਸਾਹਿਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ।
ਸਤਿ ਸ੍ਰੀ ਅਕਾਲ। ਗੁਰ ਘਰ ਸਨਮੁਖ ਗਮਨੇ ਜਾਏ।
ਇੱਛਾ ਲੈ ਕੇ ਮੈਂ ਗੁਰਦੇਵ ਨੂੰ ਪ੍ਰਗਟ ਕਰਾਂ। ਭਾਈ ਮੱਖਣ ਸ਼ਾਹ ਜੀ ਸਤਿਗੁਰਾਂ ਦੇ ਘਰ ਵੱਲ ਵਧਦੇ ਜਾ ਰਹੇ ਨੇ।
ਸਕਲ ਉਪਾਇਨ ਸੰਗ ਲਵਾਏ।
ਸਾਰੀਆਂ ਭੇਟਾਵਾਂ ਆਪਣੇ ਨਾਲ ਲਈ ਜਾਂਦੇ ਨੇ।
ਸਿੱਖ ਬਹੁਤ ਅਰ ਐ ਮਸੰਦ।
ਬਹੁਤ ਸਾਰੇ ਸਿੱਖ ਤੇ ਮਸੰਦ ਨਾਲ ਹਨ।
ਗਮਨਤ ਭਇਓ ਨਰਨ ਕਹੋ ਬ੍ਰਿੰਦ।
ਬਹੁਤ ਸਾਰੇ ਨਰਾਂ ਦਾ ਸਮੁਦਾਇ ਭਾਈ ਮੱਖਣ ਸ਼ਾਹ ਦੇ ਨਾਲ ਨਾਲ ਟੁਰਿਆ ਜਾ ਰਿਹਾ।
ਆਪਸ ਮਹਿ ਬੋਲਤ ਬਹੁ ਰੇਤੇ।
ਔਰ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਨੇ।
ਕਿਸ ਟਿਗ ਜਾਏ ਅਬ ਹੈ ਜੁਤ ਪ੍ਰੀਤੇ।
ਹਾਲੇ ਪਤਾ ਨਹੀਂ ਸੀ ਕਿਸੇ ਨੂੰ ਵੀ ਮੱਖਣ ਸ਼ਾਹ ਜਾ ਕਿਹਦੇ ਕੋਲ ਰਿਹਾ। ਸਭ ਵੇਖ ਰਹੇ ਨੇ, ਗੱਲਾਂ ਕਰਦੇ ਨੇ ਵੀ ਇਹ ਜਾਏਗਾ ਕਿਹਦੇ ਕੋਲ। ਮਸੰਦ ਵੀ ਨੇ ਜਿਹੜੇ ਉੱਥੇ ਸੋਢੀਆਂ ਦੇ ਵੀ ਅੱਜ ਤਾਂ ਪਿਟਾਵਾਂ ਵੀ ਬੜੀਆਂ ਨੇ ਕੋਲ। ਅੱਜ ਅਸਲੀ ਭੇਟਾ ਇਹਨੇ ਭੇਟ ਕਰਨੀ ਹੈ। ਪਹਿਲਾਂ ਤਾਂ ਦਰਸ਼ਨੀ ਭੇਟਾ ਹੀ ਦੇ ਕੇ ਗਿਆ 2-2 ਅਸ਼ਰਫੀਆਂ। ਵੇਖਦੇ ਨੇ ਗੱਲਾਂ ਕਰਦੇ ਨੇ ਅੱਜ ਕਿਹਦੇ ਕੋਲ ਜਾਏਗਾ ਮੱਖਣ ਸ਼ਾਹ।
ਇੱਕ ਬਾਰ ਤੋਂ ਸਭ ਕੇ ਪਾਸ,
ਇੱਕ ਬਾਰ ਤਾਂ ਪਹਿਲਾਂ ਸਾਰਿਆਂ ਕੋਲ ਜਾ ਚੁੱਕਾ।
ਜਾਏ ਜਾਏ ਕੀਨਸ ਅਰਦਾਸ,
ਕੱਲੇ ਕੱਲੇ ਕੋਲ ਜਾ ਕੇ ਅਰਦਾਸ ਕਰ ਚੁੱਕਾ ਹੈ।
ਆਬ ਇਨ ਲੀਨ ਉਪਾਇਨ ਪਾਰੇ,
ਹੁਣ ਇਹ ਪਿਟਾਵਾਂ ਲੈ ਕੇ ਬਹੁਤ ਸਾਰੀਆਂ ਜਾ ਰਹੇ ਨੇ।
ਜਿਸ ਕੋ ਅਰਪਹ ਪੂਜ ਅਗਾਰੇ,
ਹੁਣ ਕਿਹਦੇ ਅੱਗੇ ਅਰਪਣ ਕਰਨਗੇ, ਕਿਹਦੀ ਪੂਜਾ ਕਰਨਗੇ।
ਨਿਜ ਨਿਜ ਦੇਸ ਸੁਧ ਤੁਰਤ ਪਠਾਏ,
ਉਧਰ ਮਸੰਦਾਂ ਨੇ ਆਪੋ ਆਪਣੇ ਜਿਹੜੇ ਇਹਨਾਂ ਦੇ ਆਗੂ ਕਹਿ ਸਕਦੇ ਆ, ਜਿਨ੍ਹਾਂ ਨਾਲ ਹਿੱਸਾ ਪੱਤੀ ਸੀ ਇਹਨਾਂ ਦੀ, ਉਹਨਾਂ ਕੋਲ ਸੁਨੇਹ ਭੇਜ ਦਿੱਤੇ ਵੀ ਬਹਿ ਜਾਓ ਸਾਰੇ ਇਕੱਠੇ ਹੋ ਕੇ ਆਪੋ ਆਪਣੀਆਂ ਗੱਦੀਆਂ ਲਾ ਕੇ,
ਤਿਆਰੀ ਕਰ ਬੈਠੋ ਅਗਵਾ,
ਤਿਆਰੀ ਕਰਕੇ ਬਹਿ ਜਾਓ, ਹੋ ਸਕਦਾ ਮੱਖਣ ਸ਼ਾਹ ਤੁਹਾਡੇ ਵੱਲੇ ਹੀ ਆ ਜਾਏ। ਆ ਰਿਹਾ, ਏਦਾਂ ਸੁਨੇਹ ਭੇਜ ਦਿੱਤੇ ਮਸੰਦਾਂ ਨੇ।
ਸਭ ਕੇ ਉਰ ਪ੍ਰਤੀਛਨਾ ਜਾਗੇ,
ਸਾਰੇ ਹੁਣ ਉਡੀਕ ਰਹੇ ਨੇ, ਸਾਰੇ ਉਡੀਕ ਰਹੇ ਨੇ ਮੱਖਣ ਸ਼ਾਹ ਆਵੇਗਾ ਸਾਡੇ ਕੋਲ।
ਆਮ ਢਿੱਗ ਆਵਹਿ ਗੋ ਅਨੁਰਾਗੇ,
ਸਾਡੇ ਕੋਲ ਆਏਗਾ। ਦੂਜਾ ਕਹਿੰਦਾ ਮੇਰੇ ਕੋਲ ਆਏਗਾ। ਧੀਰ ਮੱਲ ਨੂੰ ਸਭ ਤੋਂ ਵੱਧ ਭਰੋਸਾ ਸੀ ਵੀ ਮੇਰੇ ਕੋਲ ਆਏਗਾ।
ਧੀਰ ਮੱਲ ਮਸਨੰਦ ਡਸਾਏ,
ਧੀਰ ਮੱਲ ਨੇ ਵੀ ਆਪਣਾ ਪੂਰਾ ਵਿਖਾਵਾ ਕੀਤਾ, ਕਹਿੰਦਾ ਵੱਡੀ ਗੱਦੀ ਡਾਓ ਅੱਜ ਬਾਹਰ, ਅੱਗੇ ਪਿੱਛੇ ਛੋਟੀ ਗੱਦੀ ਸੀ, ਕਹਿੰਦਾ ਅੱਜ ਵੱਡੀ ਮਸਨੰਦ ਜਿਹੜੀ ਹੈ ਨਾ ਗੱਦੀ ਉਹ ਵਿਛਾਓ।
ਵੱਡ ਉਹ ਪਤਾਨ ਧਰੇ ਮੰਗਵਾ,
ਉਹਦੇ ਤੇ ਵੱਡੇ ਵੱਡੇ ਸਰਾਣੇ ਗੋਲ ਗੋਲ ਉਹ ਰਖਵਾਏ, ਇੱਕ ਸੱਜੇ ਇੱਕ ਖੱਬੇ ਇੱਕ ਪਿਛਲੇ ਪਾਸੇ।
ਦਾਸ ਚਮਰ ਲੈ ਕੇ ਪਾਠੰਡ
ਬਹਿ ਗਿਆ, ਇਹਦਾ ਇੱਕ ਨੌਕਰ ਸੀ, ਉਹ ਵੱਡਾ ਚੌਰ ਸੀ, ਉਹ ਇਹਦੇ ਸਿਰ ਤੇ ਲਿਆ ਕੇ ਝੁਲਾਉਣ ਲੱਗ ਪਿਆ।
ਸਰਬ ਭਾਂਤ ਜਿਸ ਐਸ਼ਵਰਜ ਬਾਂਡੋ,
ਸਭ ਤੋਂ ਵੱਧ ਐਸ਼ਵਰਜ ਜਿਹੜਾ ਸੀ ਉਹ ਧੀਰ ਮੱਲ ਦਾ ਸੀ।
ਨਿਜ ਨਿਜ ਸਕਤ ਅਪਰ ਸੋਡੀਨ,
ਬਾਕੀ ਜਿੰਨੇ ਸੋਢੀ ਨੇ ਉਹ ਸਾਰੇ ਆਪੋ ਆਪਣੀ ਸ਼ਕਤੀ ਦੇ ਸਹਿਤ ਜਿੰਨੀ ਉਹਨਾਂ ਦੇ ਕੋਲ ਸਮਰੱਥਾ ਸੀ ਉਹਦੇ ਮੁਤਾਬਕ ਬੈਠੇ ਹਨ।
ਬਨ ਬਨ ਬੈਠਾ ਹੈ ਸੌ ਜਨਵੀਨ,
ਨਵੀਆਂ ਨਵੀਆਂ ਚੀਜ਼ਾਂ ਕੱਢ ਕੇ ਰੱਖਦੇ ਬਾਹਰ ਵੀ ਜਿਹੜੀਆਂ ਪ੍ਰਭਾਵ ਪਾਉਣ।
ਕਰਹਿ ਬਿਛਾਵਨ ਕੇਰ ਡਸਾਵਨ,
ਔਰ ਵਧੀਆ ਵਧੀਆ ਅੱਗੇ ਗਲੀਚੇ ਵਿਛਾਉਂਦੇ ਆ ਵੀ ਮੱਖਣ ਸ਼ਾਹ ਨੇ ਆਉਣਾ, ਉਹ ਸਾਈਡ ਤੇ ਇੱਕ ਪਾਸੇ ਵਿਛਾਉਂਦੇ ਵੀ ਇਹਦੇ ਤੇ ਮੱਖਣ ਸ਼ਾਹ ਨੇ ਆ ਕੇ ਬੈਠਣਾ।
ਨਿਜ ਪਾਛੈ ਉਹ ਪਤਾਨ ਤਰਾਵਨ,
ਸਰਾਣੇ ਸਾਰਿਆਂ ਨੇ ਪਿਛਲੇ ਪਾਸੇ ਗੋਲ ਆਕਾਰ ਦੇ ਰੱਖੇ ਹੋਏ ਨੇ।
ਅਗਰ ਮੇਵੜੇ ਹੋਏ ਸਾਵਧਾਨ,
ਪੰਜ ਸੱਤ ਮੇਵੜੇ ਖੜੇ ਕੀਤੇ ਹੋਏ ਨੇ ਵੀ ਜਦੋਂ ਮੱਖਣ ਸ਼ਾਹ ਆਵੇ ਉਹਦੇ ਕੋਲੋਂ ਪਿਟਾਵਾਂ ਲੈਂਦਿਆਂ ਸਾਰੀ ਅਰਦਾਸਾਂ ਸ਼ੁਰੂ ਕਰ ਦਿੱਤੀਆਂ ਦੇਣੀਆਂ ਨੇ ਜੀ। ਆਇਆ ਹੈ ਮੱਖਣ ਸ਼ਾਹ ਤੁਹਾਡੇ ਲਈ ਆਹ ਵਸਤੂ ਲੈ ਕੇ, ਆਹ ਪਦਾਰਥ ਲੈ ਕੇ। ਏਦਾਂ ਕਹਿੰਦੇ ਲੈਣਾ ਲਾਈਆਂ ਹੋਈਆਂ ਮੇਵੜਿਆਂ ਦੀਆਂ ਅੱਗੇ।
ਦਵਾਰ ਦਿਸਾ ਦ੍ਰਿਸ਼ਟੇ ਬੰਧਾਨੇ,
ਨਿਗਾ ਸਾਰਿਆਂ ਦੀ ਬਾਹਰ ਲੱਗੀ ਹੋਈ ਆ ਦਰਵਾਜੇ ਵੱਲ ਵੀ, ਹੁਣ ਆਉਂਦਾ ਹੁਣ ਆਉਂਦਾ, ਜਿਵੇਂ ਕੋਈ ਸ਼ਿਕਾਰ ਤੇ ਨੀ ਬੈਠੀ ਹੁੰਦੀ ਬਿੱਲੀ। ਕਹਿੰਦੇ ਏਦਾਂ ਬੈਠੇ ਨੇ ਵੀ ਹੁਣ ਕੋਈ ਆਉਂਦਾ, ਦਰਵਾਜੇ ਵੱਲ ਸਾਰਿਆਂ ਦੀ ਨਿਗਾਹ ਹੈ।
ਸਭ ਗਾਦੇ ਕੇ ਢਿੱਗ ਨਰ ਜੇ,
ਜਿਹੜੇ ਉਹਨਾਂ ਦੇ ਨੇੜੇ ਤੇੜੇ ਰਹਿਣ ਵਾਲੇ ਸਨ,
ਕਰੈ ਪ੍ਰਤੇਖਨ ਬੈਠੇ ਤੇ,
ਉਹ ਉਡੀਕ ਰਹੇ ਨੇ ਵਾਰੀ ਵਾਰੀ ਭੇਗਦੇ, ਕਹਿੰਦੇ ਵੇਖੋ ਕੋਈ ਆਉਂਦਾ ਬਾਹਰ, ਤੰਬੂ ਲਾ ਕੇ ਬੈਠੇ ਹੋਏ ਨੇ ਨਾ, ਕਹਿੰਦੇ ਵੇਖੋ ਕੋਈ ਆਉਂਦਾ ਬਾਹਰ, ਏਦਾਂ ਉਡੀਕਦੇ ਹਨ।
ਦੋਹਰਾ ਸਾਗਰ ਪ੍ਰੇਮ ਨਿਮਗਨ ਹੋਏ, ਮੱਖਣ ਹਿਰਦੇ ਆਨੰਦ।
ਪਰ ਉਧਰ ਭਾਈ ਮੱਖਣ ਸ਼ਾਹ ਜੀ ਦਾ ਹਿਰਦਾ ਸਾਗਰ ਆਨੰਦ, ਆਨੰਦ ਦੇ ਸਮੁੰਦਰ ਦੇ ਵਿਚ ਲਿਵਲੀਨ ਹੈ, ਬੜੇ ਚਾਅ ਤੇ ਉਤਸ਼ਾਹ ਨਾਲ ਤੁਰਿਆ ਜਾ ਰਿਹਾ।
ਭੇਵਨ ਕਿਸੋ ਜਨਾਵੇ ਸੰਗ ਨਰਨ ਕੇ ਬ੍ਰਿੰਦ,
ਨਾਲ ਬੰਦੇ ਬੜੇ ਨੇ ਪਰ ਮੱਖਣ ਸ਼ਾਹ ਦੱਸਦਾ ਨੀ ਪਿਆ ਕਿਸੇ ਨੂੰ ਵੀ ਮੈਂ ਜਾਣਾ ਕਿਸ ਪਾਸੇ, ਜਾਣਾ ਕਿੱਧਰ ਹੈ, ਇਹ ਭੇਦ ਕਿਸੇ ਨੂੰ ਨੀ ਦੇ ਰਿਹਾ।
ਜਬ ਗੁਰ ਕਰਕੇ ਸਨਮੁਖ ਆਵਾ,
ਆਖਿਰਕਾਰ ਸਭ ਨੂੰ ਛੱਡ ਕੇ ਭਾਈ ਮੱਖਣ ਸ਼ਾਹ ਜੀ ਉੱਥੇ ਆਏ ਜਿੱਥੇ ਸਾਹਿਬ ਨੌਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ।
ਦਾਸ ਹੋਤੋ ਮਾਤਾ ਪ੍ਰਤ ਗਾਵਾ,
ਉੱਥੇ ਇੱਕ ਸੇਵਾਦਾਰ ਸੀ, ਉਹਨੇ ਮਾਤਾ ਜੀ ਨੂੰ ਜਾ ਕੇ ਦੱਸਿਆ।
ਸਿੱਖ ਇਹ ਪੂਰਨ ਸਰਧਾਵਨ,
ਆਖਿਆ ਮਾਤਾ ਜੀ ਸਰਧਾਵਾਨ ਸਿੱਖ ਹੈ ਭਾਈ ਮੱਖਣ ਸ਼ਾਹ।
ਆਇਓ ਚੱਲ ਕੇ ਦੂਰ ਮਹਾਨ,
ਔਰ ਬੜੀ ਦੂਰੋਂ ਪੈਂਡਾ ਤੈ ਕਰਕੇ ਆਇਆ ਹੈ।
ਸਿਦਕ ਆਪ ਕੇ ਸੁਤ ਪਰ ਹੋਵੋ,
ਔਰ ਇਹਨਾਂ ਦੇ ਮਨ ਵਿੱਚ ਸਾਹਿਬ ਨੌਵੇਂ ਪਾਤਸ਼ਾਹ ਦੇ ਉੱਤੇ ਭਾਰੀ ਸਿਦਕ ਹੈ।
ਪੂਰਬ ਆਏ ਪਤਾ ਕੁਛ ਜੋ,
ਕੱਲ ਵੀ ਆਇਆ ਸੀ ਇਹ, ਪਤਾ ਨੀ ਅੰਦਰ ਕੀ ਗੱਲ ਹੋਈ ਹੈ, ਕੀ ਇਹਨੇ ਮਹਾਰਾਜ ਜੀ ਵਿੱਚ ਵੇਖਿਆ, ਜੀ ਦੁਬਾਰਾ ਫਿਰ ਆਇਆ ਹੈ।
ਅਬ ਵਿਦਤਾਵਨ ਚਾਹਤ ਗੁਰ ਕੋ,
ਹੁਣ ਇਹ ਸਤਿਗੁਰਾਂ ਨੂੰ ਵਿਦਤ ਕਰਨਾ ਚਾਹੁੰਦਾ, ਪ੍ਰਗਟ ਕਰਨਾ ਚਾਹੁੰਦਾ ਹੈ।
ਸੈ ਦੂਰ ਕਿਓ ਇਨ ਉਰ ਕੋ,
ਔਰ ਇਹਨੇ ਆਪਣੇ ਮਨ ਦੇ ਸਾਰੇ ਸੰਸੇ ਦੂਰ ਕਰ ਦਿੱਤੇ ਨੇ।
ਪਰਸੋ ਹਮ ਬੈਠੇ ਗੁਰ ਪਾਸ,
ਮਾਤਾ ਜੀ ਪਰਸੋਂ ਜਦੋਂ ਅਸੀਂ ਸਤਿਗੁਰਾਂ ਦੇ ਕੋਲ ਬੈਠੇ ਸੀ,
ਇਸ ਸਿੱਖ ਕੇ ਗਤ ਕਰੇ ਪ੍ਰਕਾਸ਼,
ਉਦੋਂ ਅਸੀਂ ਇਸ ਸਿੱਖ ਬਾਰੇ ਪਾਤਸ਼ਾਹ ਨੂੰ ਦੱਸਿਆ ਸੀ।
ਸ੍ਰੀ ਗੁਰ ਨੇ ਤਬ ਬਾਕ ਬਖਾਨ,
ਉਦੋਂ ਮਹਾਰਾਜ ਜੀ ਨੇ ਬਚਨ ਕਿਹਾ ਸੀ,
ਹਮ ਕੋ ਜੋ ਵਿਦਤਾਏ ਮਹਾਨ,
ਕਿ ਜਿਹੜਾ ਸਾਨੂੰ ਪ੍ਰਗਟ ਕਰੇਗਾ,
ਤਹਿ ਦੁਗਾਹੇ ਮੈਂ ਹੋਏ ਮੁਖ ਕਾਲ,
ਉਹਦਾ ਦਰਗਾਹ ਵਿੱਚ ਮੂੰਹ ਕਾਲਾ ਹੋਵੇਗਾ।
ਉਗਰ ਸਰਾਪ ਇਸ ਭਰਾਤ ਉਚਾ,
ਇਹ ਬਚਨ ਮਹਾਰਾਜ ਨੌਵੇਂ ਪਾਤਸ਼ਾਹ ਨੇ ਕੀਤਾ ਸੀ ਪਰਸੋਂ।
ਇਸ ਬਚ ਕੇ ਸੁਧ ਸਿੱਖ ਕੋ ਨਾ,
ਇਸ ਬਚਨ ਦੀ ਖਬਰ ਭਾਈ ਮੱਖਣ ਸ਼ਾਹ ਨੂੰ ਨਹੀਂ, ਮੱਖਣ ਸ਼ਾਹ ਨੂੰ ਇਸ ਗੱਲ ਦਾ ਨਹੀਂ ਪਤਾ।
ਤੇ ਕਹੋ ਜਾਏ ਮੈਂ ਪਾਹੇ,
ਮਾਤਾ ਜੀ ਜੇ ਆਗਿਆ ਹੋਵੇ ਤੇ ਮੈਂ ਜਾ ਕੇ ਭਾਈ ਮੱਖਣ ਸ਼ਾਹ ਨੂੰ ਬਚਨ ਦੱਸ ਦਿਆਂ, ਕਿਉਂਕਿ ਉਹਨੂੰ ਪਤਾ ਨਹੀਂ, ਕਿਉਂਕਿ ਪਰਸੋਂ ਹੀ ਇਹ ਬਚਨ ਸਾਹਿਬ ਨੇ ਕਿਹਾ, ਮੱਖਣ ਸ਼ਾਹ ਨੂੰ ਨਹੀਂ ਪਤਾ, ਮੈਂ ਜਾ ਕੇ ਉਹਨੂੰ ਦੱਸ ਦਿਆਂ ਮਾਤਾ ਜੇ ਤੁਹਾਡੀ ਆਗਿਆ ਹੋਵੇ।
ਬਿਗੜ ਹੈ ਕਾਜ ਪ੍ਰਥਮ ਸੁਧ ਪਾਏ,
ਜੇ ਕੰਮ ਵਿਗੜਦਾ ਹੋਵੇ ਉਹਦੀ ਖਬਰ ਪਹਿਲਾਂ ਮਿਲ ਜਾਏ,
ਤਾਂ ਸੁਜਾਨ ਕਰ ਲੇਤ ਉਪਾਅ,
ਜਿਹੜਾ ਸਿਆਣਾ ਬੰਦਾ ਉਪਾਅ ਕਰ ਲੈਂਦਾ ਵੀ ਇਹ ਕੰਮ ਵਿਗੜ ਰਿਹਾ, ਉਹਦੀ ਖਬਰ ਹੋ ਜੇ ਪਹਿਲਾਂ ਵੀ ਵਿਗੜੇਗਾ, ਤੇ ਸਿਆਣਾ ਬੰਦਾ ਉਹਦਾ ਉਪਾਅ ਕਰ ਲੈਂਦਾ, ਹੀਲਾ ਕਰ ਲੈਂਦਾ।
ਆਪਣ ਭਲੇ ਕਉ ਆਵਤ ਧਾਇ,
ਹੁਣ ਭਾਈ ਮੱਖਣ ਸ਼ਾਹ ਤਾਂ ਆਪਣੇ ਭਲੇ ਵਾਸਤੇ ਦੌੜਿਆ ਆ ਰਿਹਾ,
ਆਸ ਨਹ ਬਨ ਹੈ ਬੁਰੋ ਹੋਏ ਜਾ,
ਕਿਤੇ ਐਸਾ ਨਾ ਹੋਵੇ ਕਿ ਜਿਹੜਾ ਬਚਨ ਸਾਹਿਬ ਨੇ ਕਿਹਾ ਵੀ ਦਰਗਾਹ ਚ ਮੁਖ ਕਾਲਾ, ਹੁਣ ਉਹ ਤਾਂ ਫਿਰ ਬੁਰੇ ਵਾਲੀ ਗੱਲ ਹੋ ਗਈ ਨਾ, ਕਿਤੇ ਐਸਾ ਨਾ ਹੋਵੇ ਵੀ ਆ ਤਾਂ ਭਲੇ ਲਈ ਰਿਹਾ, ਕਿਤੇ ਇਹਦਾ ਬੁਰਾ ਹੋ ਜਾਏ।
ਇਸ ਪਰ ਕਰੋ ਸੋ ਇਹ ਉਪਕਾਰ,
ਮਾਤਾ ਜੀ ਮੇਰਾ ਮਨ ਕਰਦਾ ਮੈਂ ਭਾਈ ਮੱਖਣ ਸ਼ਾਹ ਨੂੰ ਦੱਸ ਕੇ ਉਪਕਾਰ ਕਰਦਿਆਂ ਇਹਦੇ ਤੇ,
ਸੁਣ ਹੈ ਜੇ ਸੁਧ ਕਰ ਲੇ ਵਿਚਾਰ,
ਜੇ ਮੈਂ ਦੱਸ ਦਿਆਂਗਾ ਹੋ ਸਕਦਾ ਕੋਈ ਮੱਖਣ ਸ਼ਾਹ ਉਪਾ ਕਰ ਲਵੇ, ਸਿਆਣਾ ਸਿੱਖ ਹੈ।
ਅਸ ਮਨ ਠਾਣ ਸਮੁਖ ਤੇ ਸਗਾਏ,
ਇਹ ਤਾਂ ਮਨ ਚ ਠਾਣ ਕੇ ਉਹ ਸਿੱਖ ਭਾਈ ਮੱਖਣ ਸ਼ਾਹ ਕੋਲ ਆਇਆ,
ਕਰਿਓ ਇਕਾਂਤ ਕਹਿ ਸਭ ਭਾਈ,
ਭਾਈ ਮੱਖਣ ਸ਼ਾਹ ਨੂੰ ਕੱਲਿਆਂ ਕਰ ਲਿਆ ਇੱਕ ਪਾਸੇ, ਭਾਈ ਸਾਹਿਬ ਮੈਂ ਤੁਹਾਡੇ ਨਾਲ ਬਚਨ ਕਰਨਾ, ਥੋੜਾ ਜਿਹਾ ਪਾਸੇ ਕਰਕੇ ਕੱਲਿਆਂ ਨੂੰ ਲੈ ਗਏ।
ਜੇ ਤੂੰ ਦਰਸ ਕਰਨ ਹੀ ਜਾ,
ਕਹਿੰਦੇ ਹੇ ਭਾਈ ਮੱਖਣ ਸ਼ਾਹ ਜੇ ਤਾਂ ਤੁਸੀਂ ਕੱਲੇ ਦਰਸ਼ਨ ਕਰਨ ਲਈ ਜਾ ਰਹੇ ਹੋ,
ਨਮੋ ਕਰੋ ਤੂੰ ਸੁਨ ਕਰ
ਆਏ, ਔਰ ਚੁੱਪ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕਰ ਲਵੋ।
ਜੇ ਚਾਹਤ ਹੈ ਗੁਰ ਵਿਦਤਾ,
ਪਰ ਜੇ ਤੁਸੀਂ ਸਤਿਗੁਰਾਂ ਨੂੰ ਪ੍ਰਗਟ ਕਰਨਾ ਚਾਹੁੰਦੇ ਹੋ, ਤੁਹਾਡੇ ਮਨ ਚ ਇਹ ਇੱਛਾ ਹੈ,
ਸਗਰੀ ਸੰਗਤ ਇੱਥੇ ਬੁਲਾਵੋ,
ਕਿ ਸਾਰੀ ਸੰਗਤ ਨੂੰ ਇੱਥੇ ਬੁਲਾਣਾ ਚਾਹੁੰਦੇ ਹੋ,
ਜਸ ਪਾਵਨ ਪਾਵਨ ਕੇ ਕੰਖਾ,
ਜੇ ਤੁਹਾਡੇ ਮਨ ਚ ਇਹ ਉਪਕਾਰ ਦੀ ਵੀ ਇੱਛਾ ਹੈ,
ਗੁਰ ਵਿਦਤਾਵ ਹੈ ਸਭ ਮਹਿ ਭਾਖਾ,
ਕਿ ਤੁਸੀਂ ਸਤਿਗੁਰੂ ਜੀ ਨੂੰ ਪ੍ਰਗਟ ਕਰਨਾ ਲੋੜਦੇ ਹੋ,
ਇਮ ਗੁਰ ਬਚ ਵਿਦਤਾਵ ਹੈ ਜੋਏ,
ਪਰ ਉਹਦੇ ਲਈ ਇੱਕ ਬਚਨ ਸਾਹਿਬ ਨੇ ਪਰਸੋਂ ਹੀ ਕਿਹਾ, ਉਹਨਾਂ ਕਿਹਾ ਜਿਹੜਾ ਸਿੱਖ ਸਾਨੂੰ ਵਿਦਤ ਕਰੇਗਾ, ਪ੍ਰਗਟ ਕਰੇਗਾ,
ਮੁਖ ਦਰਗਾਹ ਸੁਕਾਰੋ ਹੋਏ,
ਉਹਦਾ ਦਰਗਾਹ ਵਿੱਚ ਮੁਖ ਕਾਲਾ ਹੋਵੇਗਾ,
ਨਿਜ ਮੁਖ ਤੇ ਪਰਸੋਂ ਅਸ ਭਾਖੇ,
ਪਰਸੋਂ ਹੀ ਮਹਾਰਾਜ ਜੀ ਨੇ ਬਚਨ ਕਿਹਾ ਹੈ,
ਅਬ ਤੂੰ ਪ੍ਰਗਟ ਕਰਨ ਅਵਲਾਖੇ,
ਭਾਈ ਸਾਹਿਬ ਹੁਣ ਅੱਜ ਤੁਸੀਂ ਮਹਾਰਾਜ ਜੀ ਨੂੰ ਪ੍ਰਗਟ ਕਰਨ ਵਾਸਤੇ ਕਹਿ ਰਹੇ ਹੋ,
ਇਸ ਬਚ ਕੋ ਕਰ ਲੇ ਹੋ ਉਪਾਏ,
ਕਰ ਲੋ ਪ੍ਰਗਟ, ਪਰ ਪਹਿਲਾਂ ਜਿਹੜਾ ਬਚਨ ਸਾਹਿਬ ਨੇ ਕੀਤਾ ਇਹਦਾ ਵੀ ਕੋਈ ਉਪਾਅ ਸੋਚ ਲਓ,
ਨਤ ਕਰ ਬਿਨਾ ਲੇਹੋ ਬਖਸ਼ਾ,
ਜਾਂ ਤਾਂ ਫਿਰ ਬੇਨਤੀ ਕਰਕੇ ਮਹਾਰਾਜ ਜੀ ਕੋਲੋਂ ਬਖਸ਼ਾ ਲਓ, ਮਹਾਰਾਜ ਬਖਸ਼ ਦਿਓ, ਬਖਸ਼ਣਹਾਰ ਵੀ ਨੇ, ਜਾ ਤਾਂ ਬੇਨਤੀ ਕਰਕੇ ਬਖਸ਼ਾ ਲੋ।
ਸੁਣ ਕੇ ਮੱਖਣ ਹਿਰਦੈ ਵਿਚਾਰ,
ਸੁਣ ਕੇ ਭਾਈ ਮੱਖਣ ਸ਼ਾਹ ਨੇ ਹਿਰਦੇ ਚ ਵਿਚਾਰੀ,
ਸਫਲ ਜੋ ਗੁਰੂ ਉਚਾਰ
ਆਖਿਆ, ਜੋ ਬਚਨ ਸਾਹਿਬ ਨੇ ਕਿਹਾ ਉਹ ਤਾਂ ਸਫਲ ਹੀ ਹੋਣਾ, ਉਹ ਤਾਂ ਨੀ ਟਲਣਾ।
ਪ੍ਰਗਟ ਕਰਿਓ ਚਾਹਤ ਮੈਂ ਇਨਕੋ,
ਪਰ ਮੈਂ ਤਾਂ ਇਹਨਾਂ ਨੂੰ ਪ੍ਰਗਟ ਕਰਨਾ ਹੀ ਚਾਹੁੰਦਾ, ਕਿਉਂਕਿ ਬਾਹਰ ਸੰਗਤ ਭੁੱਲੀ ਹੋਈ ਹੈ।
ਦਰਸੇ ਭਲਾ ਹੋਏ ਜਿਨ ਕਿਨ ਕੋ,
ਕਿਉਂਕਿ ਇਹਨਾਂ ਦੇ ਦਰਸ਼ਨ ਕੀਤਿਆਂ ਸੈਂਕੜਿਆਂ ਦਾ ਭਲਾ ਹੋਣਾ।
ਇਹ ਬਹੁਤਨ ਕੋ ਅਤ ਕਲਿਆਣ,
ਇਹਦੇ ਨਾਲ ਬਹੁਤਿਆਂ ਦੀ, ਹਜ਼ਾਰਾਂ ਦੀ, ਲੱਖਾਂ ਦੀ ਕਲਿਆਣ ਹੋਣੀ ਹੈ।
ਅਨਿਸ਼ਟ ਮੁਝ ਕੋ ਇਮ ਜਾਨਾ,
ਮੇਰਾ ਮੂੰਹ ਕਾਲਾ ਹੋਇਆ, ਲੱਖਾਂ ਦੇ ਮੁਖ ਉਜਲੇ ਹੋਣੇ ਨੇ, ਤਾਂ ਮੈਨੂੰ ਆਪਣਾ ਮੁਖ ਕਾਲਾ ਕਰਾਉਣ ਵਿੱਚ ਕੋਈ ਗੁਰੇਜ਼ ਨਹੀਂ। ਹਜ਼ਾਰਾਂ ਦਾ ਭਲਾ ਹੋਣਾ, ਲੱਖਾਂ ਦਾ ਭਲਾ ਹੋਣਾ, ਤੋ ਫਿਰ ਲੱਖਾਂ ਦੇ ਭਲੇ ਵਾਸਤੇ ਜੇ ਮੇਰਾ ਇੱਕ ਦਾ ਬੁਰਾ ਹੋ ਵੀ ਜਾਏਗਾ ਤਾਂ ਕੋਈ ਗੱਲ ਨਹੀਂ।
ਜਾਣਤੇ ਮੈਂ ਹੋਵਾਂ ਉਪਕਾਰ,
ਇਸ ਕਰਕੇ ਮੈਂ ਹੁਣ ਉਪਕਾਰੀ ਹੋਣਾ ਹੀ ਹੋਣਾ।
ਸਫਲ ਭਿਕਰੋ ਜੋ ਗੁਰੂ ਉਚਾਰ,
ਔਰ ਜਿਹੜਾ ਵਚਨ ਸਤਿਗੁਰਾਂ ਨੇ ਕਿਹਾ ਉਹ ਪਹਿਲਾਂ ਸਫਲ ਵੀ ਕਰਨਾ, ਇਹ ਨੀ ਕਿ ਬਾਅਦ ਵਿੱਚ, ਕਹਿੰਦੇ ਪਹਿਲਾਂ ਸਫਲ ਕਰਨਾ।
ਪੂਰਬ ਗਯੋ ਨਾਨਕੀ ਤੀਰ,
ਪਹਿਲਾਂ ਭਾਈ ਸਾਹਿਬ ਜੀ ਮਹਾਰਾਜ ਜੀ ਮਾਤਾ ਨਾਨਕੀ ਜੀ ਕੋਲ ਗਏ,
ਵਰਜ ਸੰਗਤ ਸਗਰੇ ਭੀੜ,
ਨਾਲ ਦੇ ਸੰਗਤ ਨੂੰ ਸਭ ਨੂੰ ਵਰਜ ਦਿੱਤਾ ਵੀ ਮੇਰੇ ਨਾਲ ਪਿੱਛੇ ਨੀ ਆਉਣਾ ਕਿਸੇ ਨੇ।
ਕੁਛ ਧਨ ਧਰ ਕੇ ਮਸਤਕ ਟੇਕਾ,
ਕੁਝ ਕ ਪੈਸੇ ਮਾਤਾ ਜੀ ਕੋਲ ਰੱਖ ਕੇ ਮਾਤਾ ਜੀ ਨੂੰ ਮੱਥਾ ਟੇਕਿਆ ਭਾਈ ਮੱਖਣ ਸ਼ਾਹ ਜੀ ਨੇ।
ਬੈਠੀ ਮਾਤਾ ਸਾਹਿਤ ਬਵੇਕ,
ਮਾਤਾ ਜੀ ਮਹਾਨ ਸ਼ਾਂਤੀ ਦੇ ਰੂਪ ਹੋਏ ਬੈਠੇ ਨੇ।
ਸਾਦਰ ਸਿੱਖ ਕੋ ਬਾਕ ਸੁਣਾ,
ਬੜੇ ਸਤਿਕਾਰ ਨਾਲ ਭਾਈ ਮੱਖਣ ਸ਼ਾਹ ਨਾਲ ਬਚਨ ਕੀਤੇ ਮਾਤਾ ਜੀ ਨੇ।
ਬਹਰ ਉਠਿਓ ਮੱਖਣ ਤੇ ਸਥਾਏ,
ਮਾਤਾ ਜੀ ਨੂੰ ਨਮਸਕਾਰ ਕਰਕੇ ਭਾਈ ਮੱਖਣ ਸ਼ਾਹ ਜੀ ਉੱਠੇ।
ਸਤਿਗੁਰ ਕੋ ਲੰਗਰ ਜਿਸ ਘਰ ਮੈਂ,
ਪੁੱਛਿਆ ਲੰਗਰ ਕਿਹੜੇ ਪਾਸੇ ਹੈ। ਭਾਈ ਮੱਖਣ ਸ਼ਾਹ ਜੀ ਜਿੱਥੇ ਗੁਰੂ ਕੇ ਲੰਗਰ ਤਿਆਰ ਹੁੰਦੇ ਸਨ ਉਧਰ ਗਏ, ਲੋਹ ਵਾਲੇ ਪਾਸੇ।
ਤਹਿੰਤੇ ਲੈ ਕਾਰ ਸਨਿਜ ਕਰਮ,
ਉੱਥੇ ਲੋਹ ਦੇ ਨਾਲ ਲੱਗੀ ਹੋਈ ਕਾਲਖ ਜਿਹੜੀ ਸੀ ਉਹ ਆਪਣੇ ਹੱਥਾਂ ਨਾਲ ਲਾਈ।
ਆਪਣੇ ਮੁਖ ਪਰ ਸਰਬ ਲਗਾ,
ਔਰ ਉਹ ਕਾਲਖ ਆਪਣੇ ਚਿਹਰੇ ਤੇ ਮਲ ਲਈ। ਇਹ ਪਰਉਪਕਾਰ ਦੀ ਬਿਰਤੀ ਹੈ ਗੁਰਸਿੱਖਾਂ ਵਿੱਚ। ਭਾਈ ਲੱਦਾ ਪਰਉਪਕਾਰੀ ਵੀ ਹੋਇਆ, ਜਿਹਨੇ ਭਾਈ ਸੱਤੇ ਬਲਵੰਡ ਨੂੰ ਬਖਸ਼ਾਇਆ ਸੀ ਉਹਨੇ ਵੀ ਐਸਾ ਹੀ ਕੀਤਾ ਸੀ ਵੀ ਜਿੱਥੇ ਮਾਣ ਅਪਮਾਨ ਦੀ ਬਿਰਤੀ ਸਮਾਨ ਹੋ ਜੇ ਉੱਥੇ ਹੀ ਉਪਕਾਰ ਹੁੰਦਾ। ਤੋ ਭਾਈ ਮੱਖਣ ਸ਼ਾਹ ਨੇ ਆਖਿਆ ਬਚਨ ਵੀ ਗੁਰਦੇਵ ਦਾ ਸਫਲਾ ਹੋਣਾ ਚਾਹੀਦਾ। ਜਾ ਕੇ ਕਹਿੰਦੇ ਆਪਣੇ ਹੱਥਾਂ ਨਾਲ ਕਾਲਖ ਲਾਈ ਲੋਹ ਨਾਲੋਂ, ਉਹ ਕਾਲਖ ਆਪਣੇ ਚਿਹਰੇ ਤੇ ਮੜ ਲਈ।
ਗਯੋ ਗੁਰੂ ਢਿੱਗ ਸਰਦ ਬਧਾਏ,
ਮਨ ਚ ਪੂਰਨ ਸ਼ਰਧਾ ਰੱਖ ਕੇ ਮੂੰਹ ਕਾਲਾ ਕੀਤਾ ਹੋਇਆ ਤੇ ਭਾਈ ਮੱਖਣ ਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਗਏ।
ਦੁਆਰੇ ਅੰਦਰ ਜਬ ਪ੍ਰਵਸਾਇਓ,
ਜਿੱਥੇ ਭੌਰਾ ਸਾਹਿਬ ਮਹਾਰਾਜ ਜੀ ਬੈਠੇ ਸਨ ਉਸ ਦਰਵਾਜੇ ਦੇ ਵਿਚ ਭਾਈ ਸਾਹਿਬ ਨੇ ਪ੍ਰਵੇਸ਼ ਕੀਤਾ।
ਦਰਸਾਇਓ,
ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਰਸ਼ਨ ਕੀਤੇ ਭਾਈ ਮੱਖਣ ਸ਼ਾਹ ਦੇ, ਔਰ ਮੱਖਣ ਸ਼ਾਹ ਨੇ ਮਹਾਰਾਜ ਜੀ ਦੇ ਦਰਸ਼ਨ ਪਰਸੇ।
ਪੰਚਾ ਮ੍ਰਿਤ ਜੇਹ ਕਰਿਓ ਅਗਾਰੇ,
ਦੇਗ ਲਿਆਇਆ ਸੀ ਨਾਲ ਕੜਾਹ ਪ੍ਰਸ਼ਾਦ ਦੀ ਉਹ ਮਹਾਰਾਜ ਜੀ ਨੂੰ ਭੇਟ ਕੀਤੀ।
ਪਰ ਉਪਾਇਨ ਲੀਨ ਸੰਗਾਰੇ,
ਔਰ ਹੋਰ ਵੀ ਕਈ ਭੇਟਾਵਾਂ ਭਾਈ ਮੱਖਣ ਸ਼ਾਹ ਜੀ ਜਿਹੜੇ ਨਾਲ ਲੈ ਕੇ ਆਏ ਸਨ,
ਜਾਏ ਨਮ ਹੈ ਕੀਨ ਸੁਗੁਰਤਾ,
ਉਹ ਭੇਟਾਵਾਂ ਭੇਟ ਕੀਤੀਆਂ ਔਰ ਬੜੇ ਪਿਆਰ ਤੇ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਧਰਿਓ ਤੇ ਹਾਵਲ ਕਰ ਅਗਵਾ,
ਕੜਾ ਪ੍ਰਸ਼ਾਦ ਦੀ ਦੇਗ ਮਹਾਰਾਜ ਜੀ ਦੇ ਸਨਮੁਖ ਭੇਟ ਕੀਤੀ ਹੈ।
ਉਨ ਦੀਨਾਰ ਭੇਟ ਧਰ ਦੀਨ,
ਫਿਰ 500 ਅਸ਼ਰਫੀਆਂ ਮਹਾਰਾਜ ਆ ਤੁਹਾਡੀ ਭੇਟਾ, ਆਪ ਜੀ ਆਪਣੀ ਭੇਟਾ ਪ੍ਰਵਾਨ ਕਰੋ ਮੇਰੇ ਸਾਹਿਬ ਜੀ। ਗੁਰਦੇਵ ਜੀ ਆਪ ਜੀ ਨੇ ਬੜਾ ਤਰਸ ਕਰਕੇ ਦਇਆ ਕਰਕੇ ਮੇਰਾ ਭਰੋਸਾ ਰੱਖ ਲਿਆ।
ਉਸ ਰੁਚਰ ਦਿਖਾਵਨ ਕੀਨ,
ਫਿਰ ਜਿਹੜੀ ਪੁਸ਼ਾਕ ਲਿਆਇਆ ਸੀ ਮੱਖਣ ਸ਼ਾਹ ਬਣਵਾ ਕੇ ਉਹ ਮਹਾਰਾਜ ਜੀ ਨੂੰ ਵਿਖਾਈ, ਪਾਤਸ਼ਾਹ ਜੇ ਆਪ ਜੀ ਤਰਸ ਕਰੋ ਤਾਂ ਇਹ ਪੁਸ਼ਾਕ ਆਪ ਜੀ ਆਪਣੇ ਸਰੀਰ ਤੇ ਅੰਗੀਕਾਰ ਕਰ ਲਵੋ। ਮਹਾਰਾਜ ਜੇ ਮੇਰੇ ਤੇ ਰੀਝੇ ਹੋ ਤਾਂ ਇਸ ਪੁਸ਼ਾਕ ਨੂੰ ਆਪਣੇ ਤਨ ਤੇ ਅੰਗੀਕਾਰ ਕਰ ਲਵੋ।
ਬਿਨੈ ਸਾਹਿਤ ਗੁਰ ਸੋ ਕਹਿ ਬਾਣੀ,
ਬੜੇ ਪਿਆਰ ਨਾਲ ਹਿਰਦਾ ਭਰਿਆ ਹੋਇਆ ਭਾਈ ਮੱਖਣ ਸ਼ਾਹ ਦਾ। ਕਿੱਡਾ ਵੱਡਾ ਸਿੱਖ ਸੀ ਮੱਖਣ ਸ਼ਾਹ, 500 ਨੌਕਰੀ ਆਏ ਹੋਣਗੇ ਜਿਸ ਦੇ ਨਾਲ, ਕਿੱਡਾ ਵੱਡਾ ਰੁਤਬਾ ਹੋਵੇਗਾ ਉਸ ਸਿੱਖ ਦਾ। ਪਰ ਉੱਥੇ ਉਸ ਰੁਤਬੇ ਦੀ ਪਰਵਾਹ ਨਹੀਂ ਕੀਤੀ, ਮੂੰਹ ਕਾਲਾ ਕਰਕੇ ਸਤਿਗੁਰਾਂ ਦੇ ਦਰਬਾਰ ਚ ਪਹੁੰਚੇ। ਅੱਜ ਕਿਸੇ ਛੋਟੀ ਜਿਹੀ ਪਦਵੀ ਤੇ ਕੋਈ ਬੈਠਾ ਹੋਵੇ, ਆਪਣੇ ਨਾਲ 20-50 ਬੰਦੇ ਨਾਲ ਲੈ ਕੇ ਫਿਰ ਆਉਂਦਾ ਗੁਰਦਰਬਾਰ, ਅੱਗੇ ਪਿੱਛੇ ਵੀ ਇਹ ਮੇਰੇ ਅੰਗ ਰੱਖਿਅਕ ਨੇ ਜਾਂ ਕੁਝ ਵੀ ਕਹਿ ਲਓ। ਪਰ ਇੱਥੇ ਕਿਤਨੀ ਨਿਮਰਤਾ ਹੈ ਇਸ ਸਿੱਖ ਦੇ ਅੰਦਰ। ਬਲਿਆਰ ਜਾਈਏ, 500 ਨੌਕਰ ਨੇ ਨਾਲ, ਸਭ ਨੂੰ ਬਾਹਰ ਛੱਡ ਦਿੱਤਾ ਔਰ ਆਪਣਾ ਮੁੱਖ ਕਾਲਾ ਕਰਕੇ। ਕਿੰਨਾ ਵੱਡਾ ਰੁਤਬਾ ਸੀ ਇਸ ਸਿੱਖ ਦਾ, ਸਤਿਕਾਰ, ਪਰ ਸਭ ਨੂੰ ਇੱਕ ਪਾਸੇ ਛੱਡ ਕੇ ਆਪਣੇ ਹਿਰਦੇ ਚ ਅੱਤ ਦੀ ਹਲੀਮੀ ਤੇ ਨਿਮਰਤਾ ਧਾਰਨ ਕਰਕੇ ਗੁਰੂ ਚਰਨਾਂ ਚ ਭਾਈ ਮੱਖਣ ਸ਼ਾਹ ਪਹੁੰਚਿਆ। ਕੋਈ ਜਿੰਨਾ ਝੁਕਦਾ ਨਾ ਪਾਤਸ਼ਾਹ ਨੂੰ, ਓਨੀਆਂ ਹੀ ਵੱਡੀਆਂ ਵਡਿਆਈਆਂ ਬਖਸ਼ਦੇ। ਐਸਾ ਨਹੀਂ ਕਿ ਜਿਹੜਾ ਗੁਰੂ ਚਰਨਾਂ ਚ ਆ ਕੇ ਝੁਕਦਾ ਹੈ ਉਹ ਸਭ ਦੇ ਪੈਰਾਂ ਥੱਲੇ ਲਤਾੜਿਆ ਜਾਂਦਾ, ਜਿਹੜਾ ਸਾਹਿਬ ਦੇ ਚਰਨਾਂ ਚ ਆ ਕੇ ਝੁਕਦਾ ਪਾਤਸ਼ਾਹ ਉਹਨੂੰ ਸਾਰਿਆਂ ਦੇ ਸਿਰਾਂ ਦਾ ਤਾਜ ਬਣਾ ਦਿੰਦੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਿਹੜਾ ਜਾਣਦਾ ਹੈ ਕਿ ਹੇ ਪਾਤਸ਼ਾਹ ਮੈਂ ਆਪ ਜੀ ਦੇ ਚਰਨਾਂ ਚ ਅਤ ਨੀਵਾਂ ਹਾਂ, ਗੁਰਦੇਵ ਕਹਿੰਦੇ ਸੌ ਗਨੀਆਂ ਸਭ ਤੇ ਉੱਚਾ, ਉਹ ਸਭ ਤੋਂ ਉੱਚਾ ਹੈ, ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਸਰਵੋਤਮ ਹੈ। ਤੇ ਜੇ ਕੋਈ ਆਪਣੇ ਆਪ ਨੂੰ ਕਹੇ ਵੀ ਮੈਂ ਬੜਾ ਵੱਡਾ, ਜੇ ਕੋ ਭਲਾ ਭਲਾ ਕਹਾਵੇ ਤੇ ਸਭ ਭਲਾਈ ਨਿਕਟ ਨਾ ਆਵੇ। ਭਾਈ ਮੱਖਣ ਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੜੇ ਪਿਆਰ ਨਾਲ ਬੇਨਤੀਆਂ ਕਰ ਰਿਹਾ।
ਹੇ ਧੀਰਨ ਮਹਿ ਧੀਰ ਮਹਾਨੇ,
ਹੇ ਧੀਰਜਾਂ ਵਿੱਚੋਂ ਮਹਾਨ ਧੀਰ ਜੀ, ਤੁਸੀਂ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਹੋ।
ਅਬ ਕਰੁਣਾ ਕਰ ਪੋਸ ਸਪਾਏ,
ਮਹਾਰਾਜ ਮੇਰੇ ਤੇ ਕਰੁਣਾ ਕਰੋ, ਆ ਪੁਸ਼ਾਕ ਲਿਆਇਆ ਆਪ ਜੀ ਵਾਸਤੇ, ਮੇਰੀ ਰੀਜ ਹੈ ਇਹ ਪੁਸ਼ਾਕ, ਕਰੁਣਾ ਕਰਕੇ ਆਪਣੇ ਸਰੀਰ ਤੇ ਧਾਰਨ ਕਰੋ।
ਬੈਠੋ ਸਭਾ ਹੋ ਪ੍ਰਗਟਾਏ,
ਪਾਤਸ਼ਾਹ ਬਾਹਰ ਆ ਕੇ ਸਭਾ ਵਿੱਚ ਬੈਠੋ, ਦੀਵਾਨ ਸਜਾਓ ਔਰ ਸਾਰੀ ਸੰਗਤ ਨੂੰ ਦਰਸ਼ਨ ਦਿਓ।
ਸਿੱਖਾਂ ਕੋ ਕਲਿਆਣ ਵਿਚਾਰੋ,
ਮਹਾਰਾਜ ਇਹਦੇ ਵਿੱਚ ਸਿੱਖਾਂ ਦੀ ਕਲਿਆਣ ਹੈ, ਸਿੱਖਾਂ ਦਾ ਭਲਾ ਹੋਣਾ।
ਸਾਗਰ ਸੰਸੈ ਪਾਰ ਉਤਾਰੋ,
ਔਰ ਜਿਹੜੇ ਸਿੱਖ ਸੰਸੈ ਦੇ ਸਮੁੰਦਰ ਵਿੱਚ ਡੁੱਬ ਰਹੇ ਨੇ ਉਹਨਾਂ ਨੂੰ ਪਕੜ ਕੇ ਪਾਤਸ਼ਾਹ ਸੰਸਿਆਂ ਵਿੱਚੋਂ ਬਾਹਰ ਕੱਢੋ, ਕਿਉਂਕਿ ਸਭ ਸੰਸਾ ਗ੍ਰਸਤ ਨੇ। ਕਿਰਪਾ ਕਰਕੇ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਇਹਨਾਂ ਅੰਦਰੋਂ ਸੰਸਾ ਨਹੀਂ ਜਾਣਾ। ਆਪ ਜੀ ਬਾਹਰ ਚੱਲ ਕੇ ਪ੍ਰਗਟ ਹੋ ਕੇ ਬੈਠੋ, ਸਭ ਨੂੰ ਦਰਸ਼ਨ ਦਿਓ, ਸਭ ਦੇ ਸੰਸੇ ਦੂਰ ਕਰ ਦਿਓ।
ਸਾਗਰੀ ਸੰਗਤ ਭੁੱਲੇ ਫਿਰ,
ਮਹਾਰਾਜ ਸਾਰੀ ਸੰਗਤ ਹੀ ਭੁੱਲੀ ਫਿਰਦੀ ਹੈ।
ਨਹੀਂ ਕਿਸੂ ਪਰ ਨਿਸਚਾ ਕਰ,
ਕਿਸੇ ਦੇ ਜੇ 22 ਮੰਜੀਆਂ ਵਾਲਿਆਂ ਨੂੰ ਪੂਜਾ ਕਰ ਰਹੇ ਨੇ ਨਾ ਬਾਹਰ, ਨਿਸਚਾ ਕਿਸੇ ਦਾ ਵੀ ਨੀ ਕਿਸੇ ਤੇ ਪੱਕਾ, ਸਭ ਦੇ ਮਨ ਚ ਇਹੀ ਆ ਵੀ ਖਬਰੇ ਨਾ ਬਾਈਆਂ ਚ ਕੌਣ ਹੈ, ਨਿਸ਼ਚਾ ਨਹੀਂ ਹੈ ਕਿਸੇ ਦੇ ਮਨ ਚ, ਭਾਵੇਂ ਮੱਥਾ ਉਹਨਾਂ ਨੂੰ ਟੇਕ ਰਹੇ ਨੇ।
ਮਹਿਮਾ ਤੁਮ ਨਹਿ ਸਕੈ ਪਛਾਣ,
ਤੁਹਾਡੀ ਮਹਿਮਾ ਏਦਾਂ ਕਿਵੇਂ ਪਛਾਣਨਗੇ ਆਪ ਜੀ ਗੁਪਤ ਹੋ। ਬਾਹਰ ਆ ਕੇ ਸੰਗਤ ਨੂੰ ਦਰਸ਼ਨ ਦਿਓ ਪ੍ਰਗਟ ਹੋ ਕੇ ਮਹਾਰਾਜ, ਤਾਂ ਜੋ ਸਿੱਖਾਂ ਨੂੰ ਆਪ ਜੀ ਦੀ ਮਹਿਮਾ ਦਾ ਪਤਾ ਲੱਗੇ।
ਛਪੇ ਆਪ ਹੋ ਹੇ ਗੁਣ ਖਾਨ, ਛਪੇ ਆਪ ਹੋ ਹੇ ਗੁਣ ਖਾਨ,
ਮਹਾਰਾਜ ਆਪ ਜੀ ਛਪੇ ਬੈਠੇ ਹੋ, ਆਪ ਜੀ ਪ੍ਰਗਟ ਹੋ ਕੇ ਦਰਸ਼ਨ ਦਿਓ।
ਸਭ ਸੰਗਤ ਕੋ ਦਰਸ਼ਨ ਦੇਜੈ,
ਸਾਰੀ ਸੰਗਤ ਨੂੰ ਆਪ ਜੀ ਕਿਰਪਾ ਕਰਕੇ ਆਪਣੇ ਦਰਸ਼ਨ ਦਿਓ।
ਆਪਣੋ ਆਪ ਜਨਾਵਨ ਕੀਜੈ,
ਔਰ ਆਪਣਾ ਆਪ ਜਣਾਓ ਸਾਰੀ ਸੰਗਤ ਨੂੰ, ਆਪਣੇ ਦਰਸ਼ਨ ਦੇ ਕੇ ਸਾਰੀ ਸੰਗਤ ਨੂੰ ਕਿਰਤਾਰਥ ਕਰੋ।
ਮੱਖਣ ਦੇਖ ਮੁਖ ਉੱਚ ਗੁਰੂ ਉਚਰਿਓ,
ਭਾਈ ਮੱਖਣ ਸ਼ਾਹ ਦਾ ਚਿਹਰਾ ਸਾਹਿਬ ਨੇ ਵੇਖਿਆ ਵੀ ਕਾਲਾ ਕੀਤਾ ਹੋਇਆ, ਨੌਵੇਂ ਪਾਤਸ਼ਾਹ ਵੇਖ ਕੇ ਬੋਲੇ,
ਪ੍ਰਗਟ ਕਰਨ ਤੇ ਨਹਿ ਤੂੰ ਟਰਿਓ।
ਕਹਿੰਦੇ ਨਹੀਂ ਟਲਿਆ ਨਾ ਮੱਖਣ ਸ਼ਾਹ, ਫਿਰ ਸਾਨੂੰ ਪ੍ਰਗਟ ਕਰਨ ਤੋਂ ਨਹੀਂ ਨਾ ਟਲਿਆ, ਤੈਂ ਸਾਨੂੰ ਪ੍ਰਗਟ ਕਰਨਾ ਹੀ ਚਾਹੁੰਦਾ ਨਾ ਫਿਰ। ਇਹ ਮੁੱਖ ਕਾਲਾ ਕਰਕੇ ਆਏ ਦਾ ਮਤਲਬ ਤਾਂ ਇਹੀ ਹੈ ਨਾ ਕਿ ਸਾਡਾ ਬਚਨ ਵੀ ਸਫਲਾ ਕਰ ਰਿਹਾ ਕਿ ਸਾਹਿਬ ਦਾ ਬਚਨ ਹੈ ਦਰਗਾਹ ਵਿੱਚ ਮੁੱਖ ਕਾਲਾ ਤੇ ਸਾਹਿਬ ਦੀ ਦਰਗਾਹ ਹੀ ਸੀ ਨਾ ਨੌਵੇਂ ਪਾਤਸ਼ਾਹ ਦੀ ਆਖੋ ਸਤਨਾਮ ਇਹ ਤੇ ਦਰਗਾਹ ਹੀ ਸੀ ਨਾ ਨੌਵੇਂ ਪਾਤਸ਼ਾਹ ਦਾ ਦਰਬਾਰ ਜੋ ਸੀ ਤੇ ਇੱਥੇ ਮੁੱਖ ਕਾਲਾ ਕਰਕੇ ਆ ਗਿਆ ਰਮਜ ਸਮਝ ਲਈਆ ਤਾਂ ਤੇ ਹੁਣ ਤੂੰ ਨਹੀਂ ਟਲਿਆ ਸਾਨੂੰ ਪ੍ਰਗਟ ਕਰਨ ਤੋਂ
ਕਰਿਓ ਆਕਰਨ ਆਪਣ ਮੁਖ ਕਾਰਾ
ਜਿਹੜਾ ਕੰਮ ਤੈਨੂੰ ਨਹੀਂ ਸੀ ਕਰਨਾ ਚਾਹੀਦਾ ਉਹ ਕਰਕੇ ਆਇਆ ਮੂੰਹ ਕਾਲਾ ਕਰ ਲਿਆ ਇਹ ਕੋਈ ਕਰਨ ਕੰਮ ਤੇਰੇ ਕਰਨ ਲਈ ਸੀ ਤੂੰ ਗੁਰੂ ਘਰ ਦਾ ਸਿੱਖ ਹੈ ਇਹ ਕੰਮ ਭਲਾ ਤੇਰੇ ਕਰਨ ਵਾਸਤੇ ਸੀ
ਲੋਕਨ ਲੱਜਾ ਸਕਲ ਨਿਵਾਰਾ
ਤੂੰ ਲੋਕ ਲੱਜਾ ਨੂੰ ਸਭ ਨੂੰ ਛੱਡ ਦਿੱਤਾ ਤੇਰੇ ਅੰਦਰ ਕੋਈ ਲੋਕ ਲੱਜਾ ਨਹੀਂ ਸੀ ਕਿ ਕੀ ਆਖਣਗੇ ਲੋਕ ਕਿ ਮੱਖਣ ਸ਼ਾਹ ਮੂੰਹ ਕਾਲਾ ਕਰਕੇ ਗਿਆ ਤੂੰ ਇਹ ਲੱਜਾ ਆਪਣੇ ਮਨ ਚ ਨਹੀਂ ਰੱਖੀ
ਗੁਰੂ ਬਾਕ ਕੋ ਭਾਰੇ ਭਾਰ
ਗੁਰੂ ਕੇ ਬਚਨਾਂ ਦਾ ਜਿਹੜਾ ਭਾਰਾ ਭਾਰ ਹੈ ਉਹ ਤੈਂ ਆਪਣੇ ਸੀਸ ਤੇ ਚੱਕ ਲਿਆ ਤੇ ਜੇ ਤੂੰ ਆਪਣੇ ਸੀਸ ਤੇ ਗੁਰੂ ਵਾਕਾਂ ਦਾ ਭਾਰ ਚੁੱਕਿਆ ਤੇ ਫਿਰ ਗੁਰਗੱਦੀ ਦੀ ਜਿਹੜੀ ਭਾਰੀ ਪੰਡ ਹੈ ਉਹ ਵੀ ਅਸੀਂ ਸਿਰ ਤੇ ਚੁੱਕਣ ਨੂੰ ਤਿਆਰ ਹਾਂ
ਸ੍ਰੀ ਅਕਾਲ
ਹੁਣ ਉਹ ਗੁਰਗੱਦੀ ਦੀ ਭਾਰੀ ਪੰਡ ਦਾ ਮਤਲਬ ਕੀ ਹੈ ਬੜੀ ਵੱਡੀ ਜ਼ਿੰਮੇਵਾਰੀ ਜੋ ਹੈ ਉਹ ਮਹਾਰਾਜ ਜੀ ਬਚਨ ਕਰ ਰਹੇ ਭਾਈ ਮੱਖਣ ਸ਼ਾਹ ਨਾਲ ਔਰ ਭਾਈ ਸਾਹਿਬ ਜਿਵੇਂ ਖੁਸ਼ੀ ਵਿੱਚ ਆਏ ਹੋਏ ਕਹਿ ਰਹੇ ਨੇ ਗੁਰਲਾਧੋ ਰੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ